राजा या फिर जस ट्रक दी बेहतरीन क्वालिटी सर्विस के नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब
कॉल जस ओ राजा 905-565-1100-1776
मायर साइड ड्राइव इन मिसिसागा अकाल ट्रक एंड ल्यूब
770 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਸੋਮਵਾਰ ਨੂੰ ਮੰਡੇ ਵਾਲੇ ਦਿਨ ਇਸੇ ਸਟੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬਾਡੀ ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਉਹਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ BNC ਮੈਡੀਕਲ ਸੈਂਟਰ ਕੀ ਹੈ ਅਤੇ ਇਹਦਾ ਨਾਂ ਕਿਉਂ BNC ਕਿਹਾ ਜਾਂਦਾ BNC ਦਾ ਮਤਲਬ ਇਹੀ ਹੈ B ਮੀਨਸ ਬ੍ਰੈਮਲੀ ਅਤੇ C ਮੀਨਸ ਕੰਟਰੀ ਸਾਈਡ ਬ੍ਰੈਮਟਨ ਦੇ ਵਿੱਚ ਜਿੱਥੇ ਕਿ ਸਾਡਾ ਹੋਸਪਿਟਲ ਹੈ ਸਿਵਿਕ ਹੋਸਪਿਟਲ ਉਸ ਰੋਡ ਨੂੰ ਬ੍ਰੈਮਲੀ ਕਹਿੰਦੇ ਹਾਂ ਆਪਾਂ ਤੇ ਬ੍ਰੈਮਲੀ ਜੇ ਨੌਰਥ 'ਚ ਜਾਈਏ ਤਾਂ ਅੱਗੇ ਜਾ ਕੇ ਉਹਨੂੰ ਕੰਟਰੀ ਸਾਈਡ ਕੱਟਦੀ ਹੈ ਸੋ ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਕੱਟਦੀਆਂ ਨੇ ਬੀ ਬ੍ਰੈਮਲੀ ਸੀ ਕੰਟਰੀ ਸਾਈਡ ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਪਰ ਸਾਡਾ ਇਹ ਮੈਡੀਕਲ ਸੈਂਟਰ ਹੈ ਇਸੇ ਕਰਕੇ ਇਹਨੂੰ BNC ਕਿਹਾ ਜਾਂਦਾ ਔਰ ਇਸ ਮੈਡੀਕਲ ਸੈਂਟਰ ਦੇ ਵਿੱਚ ਖਾਸੀਅਤ ਇਹ ਹੈ ਕਿ ਅੰਡਰ ਦਾ ਸੇਮ ਰੂਫ ਇੱਕੋ ਛੱਤ ਦੇ ਥੱਲੇ ਅਸੀਂ ਮੈਡੀਕਲ ਨਾਲ ਰਿਲੇਟਡ ਹੈਲਥ ਨਾਲ ਰਿਲੇਟਡ ਬਹੁਤ ਸਾਰੀਆਂ ਸਰਵਿਸਿਜ਼ ਦਿੰਦੇ ਹਾਂ ਮਸਲਨ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਰਵਿਸਿਜ਼ ਹੈ ਸਾਡੇ ਕੋਲ ਅਰਜੈਂਟ ਕੇਅਰ ਹੈ ਕਿਸੇ ਦੀ ਹੱਡੀ ਪਸਲੀ ਟੁੱਟ ਗਈ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਕੋਈ ECG ਕਰਾਉਣੀ ਹੈ ਕੋਈ ਐਲਰਜੀ ਟੈਸਟ ਕਰਾਉਣਾ ਹੈ ਇੰਸਟੈਡ ਆਫ ਵੇਟ 7 to 8 hours ਇਨ ਦਾ ਸਿਵਿਕ ਹੋਸਪਿਟਲ ਯੂ ਕੈਨ ਕਮ ਐਂਡ ਵੀ ਆਰ ਪ੍ਰੋਵਾਈਡਿੰਗ ਦੈਟ ਟਾਈਪ ਆਫ ਫੈਸਿਲਿਟੀਜ਼ ਇਸ ਤੋਂ ਇਲਾਵਾ ਸਾਡੇ ਕੋਲ ਫੈਮਿਲੀ ਡਾਕਟਰ ਨੇ ਵਾਕ ਇਨ ਕਲੀਨਿਕ ਹੈ 4 ਸਾਡੇ ਕੋਲ ਡਾਕਟਰ ਨੇ 2 ਮੇਲ ਨੇ 2 ਫੀਮੇਲ ਨੇ 2 ਹਿੰਦੀ ਪੰਜਾਬੀ ਉਰਦੂ ਬੋਲਦੇ ਨੇ ਇੱਕ ਡਾਕਟਰ ਸ਼੍ਰੀਲੰਕਾ ਤੋਂ ਨੇ ਯੰਗ ਡਾਕਟਰ ਨੇ ਇੱਕ ਇਰਾਕ ਤੋਂ ਨੇ ਇਸ ਤੋਂ ਇਲਾਵਾ ਸਾਡੇ ਕੋਲ ਡਰਮਾਟੋਲੋਜਿਸਟ ਸਕਿਨ ਸਪੈਸ਼ਲਿਸਟ ਨੇ ਸਾਲ ਮਹੀਨੇ 'ਚ 2 ਵਾਰ ਆਉਂਦੇ ਨੇ ਬਲੱਡ ਲੈਬ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ ਅਤੇ ਹੋਪਫੁਲੀ ਜਿਹੜਾ 1 ਅਗਸਤ ਆ ਰਿਹਾ ਉਦੋਂ ਡਾਕਟਰ ਅੰਕੁਸ਼ ਗੋਇਲ ਕਹਿ ਰਹੇ ਸੀਗੇ ਕਿ ਇਸ ਨੂੰ ਮੁੜ ਲਾਈਨ ਦੇ ਉੱਤੇ ਲੈ ਆਉਣਗੇ ਕਿ ਫੁੱਲ ਟਾਈਮਸ 2 ਡਾਕਟਰ ਰਿਹਾ ਕਰਨਗੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਪਿਛਲੇ ਮਹੀਨਿਆਂ 'ਚ ਕੀ ਕੁਛ ਹੋਇਆ ਸੋ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਅਸੀਂ ਬਚ ਗਏ ਕੈਨੇਡਾ ਤਾਂ ਕਾਫੀ ਬਚਿਆ ਸੋ ਉਹ ਕਹਿੰਦੇ ਨੇ ਉਹਨਾਂ ਦਾ ਵਿਚਾਰ ਹੈ ਕਿ 1 ਅਗਸਤ ਤੋਂ ਸ਼ਾਇਦ ਉਹ ਰੈਗੂਲਰ ਆਵਰਸ ਕਰ ਦੇਣ 2 ਡਾਕਟਰ ਹੋਣਗੇ ਫਿਰ ਤੁਹਾਨੂੰ ਜ਼ਿਆਦਾ ਵੀ ਵੇਟ ਨਹੀਂ ਕਰਨੀ ਪਿਆ ਕਰੇਗੀ ਇਸ ਤੋਂ ਇਲਾਵਾ ਬਲੱਡ ਲੈਬ ਸਾਡੀ 9 ਵਜੇ ਖੁੱਲ੍ਹਦੀ ਹੈ ਕੌਂਸਲਿੰਗ ਦੀਆਂ ਸਰਵਿਸਿਜ਼ ਨੇ ਡਾਕਟਰ ਫੈਨੀ ਲੱਗਦਾ ਤਾਂ ਗੋਰਿਆਂ ਦਾ ਨਾਂ ਹੈ ਲੇਕਿਨ ਡਾਕਟਰ ਫੈਨੀ ਇੱਕ ਪੰਜਾਬੀ ਡਾਕਟਰ ਨੇ ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ ਜਿਨ੍ਹਾਂ ਵੀ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੋਈ ਸਟ੍ਰੈਸ ਦੀ ਸ਼ਿਕਾਇਤ ਹੈ ਕੋਈ ਡਿਪਰੈਸ਼ਨ ਰਹਿੰਦਾ ਕੋਈ ਐਂਗਜ਼ਾਇਟੀ ਹੋ ਜਾਂਦੀ ਹੈ ਕੋਈ ਪੈਨਿਕ ਅਟੈਕ ਹੁੰਦਾ ਕੋਈ ਸੁਈਸਾਈਡਲ ਵਿਚਾਰ ਹੁੰਦੇ ਨੇ ਕੋਈ ਡਾਈਵੋਰਸ ਦੇ ਆਈਡੀਆਜ਼ ਆਉਂਦੇ ਨੇ ਕੋਈ ਅਸਾਲਟ ਹੋ ਜਾਂਦਾ ਅਜਿਹੀਆਂ ਸੋ ਮੈਨੀ ਮੈਂਟਲ ਪ੍ਰੋਬਲਮਸ ਨੇ ਅਤੇ ਉਹਦੇ ਲਈ ਤੁਸੀਂ ਪ੍ਰੋਫੈਸ਼ਨਲ ਕੌਂਸਲਿੰਗ ਲੈ ਸਕਦੇ ਹੋ ਡਾਕਟਰ ਫੈਨੀ ਤੋਂ ਕਿਸੇ ਵੀ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਸਿੱਧਾ BNC ਮੈਡੀਕਲ ਸੈਂਟਰ 'ਚ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਉਹਨਾਂ ਦਾ ਸਿੱਧਾ ਨੰਬਰ ਵੀ ਹੈਗਾ 416-944-416-948-7744 ਉਹਨਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਫਿਰ ਸਾਡੇ ਕੋਲ ਫਾਰਮੇਸੀ ਹੈ ਇਹ ਵੀ 7 ਦਿਨ ਖੁੱਲ੍ਹਦੀ ਹੈ 365 ਦੇ 365 ਦਿਨ ਖੁੱਲ੍ਹਦੀ ਹੈ ਅਤੇ ਖੁੰਜੇ ਦੇ ਵਿੱਚ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ ਜਿਹੜੀ ਕਿ ਅਸੀਂ ਹੁਣ ਬੰਦ ਕਰਨ ਦਾ ਵਿਚਾਰ ਬਣਾਇਆ ਅਤੇ ਇਸੇ ਕਰਕੇ ਉੱਥੇ ਕਲੋਜ਼ਿੰਗ ਆਊਟ ਸੇਲ ਲੱਗੀ ਹੋਈ ਹੈ ਪਿਛਲੇ ਜੇ ਮੈਂ ਗਲਤ ਨਾ ਹੋਵਾਂ ਇੱਕ ਹਫ਼ਤੇ ਤੋਂ ਅਸੀਂ ਸੋਮਵਾਰ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ 4 ਦਿਨ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ ਅਸੀਂ 12 ਤੋਂ ਲੈ ਕੇ 5 ਵਜੇ ਤੱਕ ਖੋਲ੍ਹਦੇ ਹਾਂ ਫਰਾਈਡੇ ਬੰਦ ਹੁੰਦੇ ਆ, ਸੈਚਰਡੇ ਤੇ ਸੰਡੇ 11 ਤੋਂ ਲੈ ਕੇ 2 ਵਜੇ ਤੱਕ, ਈਵਨ ਅਸੀਂ 2 ਤੱਕ ਕਹਿੰਦੇ, ਤੁਸੀਂ ਹੈਰਾਨ ਹੋ ਗਏ ਕਿ ਮੈਂ ਹੁਣ ਬੜੀ ਮੁਸ਼ਕਿਲ ਨਾਲ ਸਟੂਡੀਓ 'ਚ ਪਹੁੰਚੇ ਹਾਂ ਕਿਉਂਕਿ ਭੈਣ ਭਰਾ ਦੂਰੋਂ ਆਉਂਦੇ ਨੇ। ਔਰ ਇਹ ਵੀ ਨਹੀਂ ਮੈਂ ਕਿਸੇ ਪ੍ਰੋਗਰਾਮ ਦੇ ਉੱਪਰ ਕਹਿਤਾ ਵੀ ਅਸੀਂ ਕੂੜੇ ਦੇ ਭਾਅ ਪੈਨਕਾ ਵੇਚਦੇ ਹਾਂ, ਉਹ ਕਹਿੰਦੇ ਕੂੜਾ ਨਾ ਕਹੋ ਕੌਡੀਆਂ ਦੇ ਭਾਅ ਕਹਿ ਦਿਓ, ਮੈਂ ਉੱਥੇ ਕਿਹਾ ਕੌਡੀਆਂ ਦੇ ਭਾਅ ਵੇਚਦੇ ਹਾਂ, ਉਹ ਕਹਿੰਦੇ ਕੌਡੀਆਂ ਅੱਜ ਕੱਲ੍ਹ ਮਹਿੰਗੀਆਂ ਨੇ। ਸੋ ਬੰਦਾ ਫਸ ਗਿਆ। ਮੈਂ ਇਹੀ ਕਹਿ ਸਕਦਾ ਕਿ ਤੁਸੀਂ ਬਹੁਤ ਸਸਤੀਆਂ ਲਓਗੇ, ਯੂ ਵੋਂਟ ਓਨਲੀ ਬੀ ਹੈਪੀ, ਯੂ ਵਿਲ ਬੀ ਡੈਫੀਨੇਟਲੀ ਹੈਪੀ ਵਿਦ ਦਾ ਪ੍ਰਾਈਸ ਐਂਡ ਦਾ ਸਰਵਿਸ। ਚਾਹ ਪਾਣੀ ਦਾ ਉੱਥੇ ਇੰਤਜ਼ਾਮ ਹੈ, ਚਾਹ ਬੜੀ ਵਧੀਆ, ਇਹਦੀ ਗੱਲ ਦੀ ਗਰੰਟੀ ਹੈ। ਕੌਫੀ ਵੀ ਬੜੀ ਵਧੀਆ, ਨਾਲੇ ਪਿਆਰ ਨਾਲ ਪਿਲਾਵਾਂ, ਕੋਈ ਇਹਦੇ ਵਿੱਚ ਪਰਪਜ਼ ਨਹੀਂ ਕਿ ਜੇ ਤੁਸੀਂ ਚਾਹ ਪੀਓਗੇ ਸੁਣੋ ਅਸੀਂ ਐਨਕਾਂ 'ਚ ਫਸਾ ਲਾਂਗੇ, ਇਹੋ ਜਿਹੀ ਸਾਨੂੰ ਨਾ ਸਾਡੀ ਕੋਈ ਨੀਤ ਹੈ ਅਤੇ ਨਾ ਹੀ ਪਰਮਾਤਮਾ ਸਾਨੂੰ ਅਜਿਹੀ ਕੋਈ ਸੋਚ ਨਹੀਂ ਦੇਵੇ। ਇਹ ਤਾਂ ਹਮੇਸ਼ਾ ਵਾਹਿਗੁਰੂ ਦੇ ਇਹੀ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਨੀਤ ਸਾਫ਼ ਹੋਣੀ ਚਾਹੀਦੀ ਹੈ। ਉਹ ਤਾਂ ਪਿਆਰ ਦੇ ਨਾਲ ਚਾਹ ਦੀ ਗੱਲ ਕੀਤੀ ਹੈ। ਸੋ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ, ਇਹ BNC, ਇਹ ਸਾਰੀਆਂ ਸਰਵਿਸਿਜ਼ BNC ਮੈਡੀਕਲ ਸੈਂਟਰ ਦੇ ਤਾਬੂ ਦੇ ਨਾਲ ਅਸੀਂ ਪੇਸ਼ ਕਰਦੇ ਹਾਂ, ਅਤੇ ਇਹੀ ਪ੍ਰੋਗਰਾਮ ਇਹ BNC ਸਾਡਾ ਮੈਡੀਕਲ ਸੈਂਟਰ ਜਿਹੜਾ ਉਹ ਸਪੋਂਸਰ ਕਰਦਾ। ਅਸੀਂ ਇਹ ਵੀ ਦੇਖਦੇ ਹਾਂ ਜੇ ਕੋਈ ਸਾਨੂੰ ਠੀਕ ਭੈਣ ਭਰਾ ਕੋਈ ਵੀ ਕਮਿਊਨਿਟੀ ਦਾ ਮਿਲ ਜੇ ਜਿਹੜਾ ਕਿ ਚੱਲਿਆ ਚਲਾਇਆ ਬਿਜ਼ਨਸ ਲੈਣਾ ਚਾਹੁੰਦਾ, ਉਹ ਲੈ ਵੀ ਸਕਦਾ। ਚਲੋ ਇਹ ਤਾਂ ਹੋ ਗਈ ਐਡ ਦੀ ਗੱਲ। ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ 289-569-0127-0127-0127-0126-0125-0124 ਜਿਹੜਾ ਮਰਜ਼ੀ ਨੰਬਰ ਕਰ ਲਓ, ਅਤੇ ਨਾਲ ਹੀ 905-793-5866 ਇਹ ਨੰਬਰ ਹੈ। ਬਾਕੀ ਗੱਲ ਛੱਡੋ, ਕਾਰ ਚੱਕੋ, ਜਿੱਥੇ ਬਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉੱਥੇ ਗੈਸ ਸਟੇਸ਼ਨ ਹੈ, ਤੁਸੀਂ ਜੇ ਕਾਰ 'ਚ ਸਸਤੀ ਗੈਸ ਪਾਉਣੀ ਹੈ ਗੈਸ ਪਵਾ ਲਓ, ਜੇ ਭੁੱਖ ਲੱਗੀ ਹੈ ਤਾਂ ਪੀਜ਼ਾ ਖਾ ਲਓ, ਜੇ ਦੰਦਾਂ 'ਚ ਕੋਈ ਕੈਵਿਟੀ ਹੈ ਤਾਂ ਉੱਥੇ ਡੈਂਟਿਸਟ ਵੀ ਹੈਗੇ, ਜੇ ਪੇਟ 'ਚ ਦਰਦ ਹੈ ਤਾਂ ਡਾਕਟਰ ਵੀ ਹੈਗੇ, ਜੇ ਚਮੜੀ 'ਚ ਖੁਜਲੀ ਹੁੰਦੀ ਹੈ ਤਾਂ ਸਾਡੇ ਕੋਲ ਸਕਿਨ ਸਪੈਸ਼ਲਿਸਟ ਹੈਗੇ, ਜੇ ਮੋਢੇ ਮੁੰਡੇ ਘਟਾਉਣੇ ਆ ਤਾਂ ਫਿਜ਼ੀਓਥੈਰੇਪੀ ਹੈਗੀ, ਜੇ ਦਵਾਈ ਚੱਕਣੀ ਹੈ ਤਾਂ ਫਾਰਮੇਸੀ ਹੈਗੀ, ਜੇ ਕੋਈ ਦਿਮਾਗ 'ਚ ਪਰੇਸ਼ਾਨੀ ਤਾਂ ਕੌਂਸਲਿੰਗ ਹੈਗੀ, ਅਤੇ ਜੇ ਅੱਖਾਂ ਦੁਖਦੀਆਂ ਭਾਈ ਜੇ ਐਨਕਾਂ ਲੈਣੀਆਂ, ਡਾਕਟਰ ਤਾਂ ਨਹੀਂ ਸਾਡੇ ਕੋਲ ਅੱਖਾਂ ਵਾਲਾ ਹੁਣ, ਪਰ ਜੇ ਤੁਹਾਨੂੰ ਐਨਕਾਂ ਜੀਨੀਆਂ ਕਲੋਜ਼ਿੰਗ ਆਊਟ 'ਚ ਪੈਸੇ ਬਚਾਉਣੇ ਆ ਤਾਂ ਸਾਡੇ ਕੋਲ ਉੱਥੇ ਆ ਜਾਓ ਬ੍ਰੈਮਲੀ ਅਤੇ ਕੰਟੀ ਸਾਈਡ ਦੀ ਨੁੱਕਰ 'ਤੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਮੈਂ ਇਮਾਨਦਾਰੀ ਨਾਲ ਸੋਚ ਕੇ ਨਹੀਂ ਆਇਆ ਸੀ, ਮੈਂ ਹੁਣ ਇੱਥੇ ਬੈਠਾ ਬੈਠਾ ਹੀ ਸੋਚ ਰਿਹਾ ਸੀ ਵੀ ਕਿਸ ਟੌਪਿਕ ਦੇ ਉੱਤੇ ਕਰੀਏ। ਸੋ ਮੈਨੂੰ ਗੱਲ ਯਾਦ ਆ ਗਈ, ਤੁਸੀਂ ਸਾਨੂੰ ਸਟੂਡੀਓ 'ਚ ਫੋਨ ਕਰੋ 416-620-1778, ਇਹਦੇ ਨਾਲ ਥੋੜ੍ਹੀ ਜਿਹੀ ਫੀਡਬੈਕ ਹੋਵੇ ਨਾ ਵਧੀਆ ਰਹਿੰਦੀ ਹੈ, ਨਾਲੇ ਆਪਾਂ ਹਲਕੀ ਫੁਲਕੀ ਗੱਲ ਕਰਦੇ ਹਾਂ, ਕੋਈ ਇੰਨਾ ਤਾਂ ਕੋਈ ਬੰਦਾ ਇੰਟੈਲੀਜੈਂਟ ਨਹੀਂ, ਗੱਲ ਆਪਣੀ ਪਿਆਰ ਨਾਲ ਤੁਸੀਂ ਰੱਖੋ, ਸਮਕਾਂ ਦੀ ਸਾਂਝੀ ਹੁੰਦੀ ਹੈ। ਸੋ ਸਟੂਡੀਓ 'ਚ ਤੁਸੀਂ ਮੈਨੂੰ ਕਾਲ ਕਰੋ 416-620-1778, ਇਹੀ ਨੰਬਰ ਤੁਸੀਂ ਕੱਲ ਨੂੰ ਵੀ ਮੈਨੂੰ ਕਾਲ ਕਰ ਸਕਦੇ ਹੋ। ਅੱਜ ਮੈਂ ਸੋਚਿਆ ਵੀ ਦੇਖੋ ਆਪਾਂ ਸਾਰੇ ਪੰਜਾਬ ਤੋਂ ਹਾਂ, ਸਾਰੇ ਤੋਂ ਮਤਲਬ ਜਿਹੜੇ ਸੁਣ ਰਹੇ ਪੰਜਾਬੀ 'ਚ ਪ੍ਰੋਗਰਾਮ ਚੱਲ ਰਹੇ ਹੈ, ਅਤੇ ਉੱਥੇ ਆਪਾਂ ਚਾਹੇ ਉਹ ਧਨੌਲੇ ਦੀ ਮੰਡੀ ਹੈ ਬਰਨਾਲੇ ਦੇ ਕੋਲ ਜਿੱਥੋਂ ਦਾ ਮੈਂ ਜੰਮ ਪਾਲਾਂ, ਇਸੇ ਤਰ੍ਹਾਂ ਹੀ ਬਠਿੰਡੇ ਦੀ ਮੰਡੀ ਲੱਗਦੀ ਹੈ, ਇਸੇ ਤਰ੍ਹਾਂ ਹੀ ਤੁਹਾਡੇ ਕੋਲ ਜਗਰਾਉਂ ਦੀ ਮੰਡੀ ਬੜੀ ਮਸ਼ਹੂਰ ਹੈ ਪਸ਼ੂਆਂ ਦੀ, ਜਾਨਵਰਾਂ ਦੀ। ਉੱਥੇ ਕੀ ਹੈ, ਜਿੱਥੇ ਜਿਹੜੀ ਮਰਜ਼ੀ ਮੰਡੀ ਚਲੇ ਜਾਓ, ਅਸੀਂ ਵੀ ਜਾਂਦੇ ਹੁੰਦੇ ਸੀ ਜਦੋਂ ਕਿਸੇ ਮੈਂਸ ਖਰੀਦਣੀ ਹੁੰਦੀ ਸੀ ਜਾਂ ਗਊ ਖਰੀਦਣੀ ਹੁੰਦੀ ਸੀ ਜਾਂ ਵੇਚਣੀ ਹੁੰਦੀ ਸੀਗੀ, ਤਾਂ ਉੱਥੇ ਦੇਖ ਲਓ ਹਰ ਤਰ੍ਹਾਂ ਦੇ ਜਾਨਵਰ ਆਉਂਦੇ ਨੇ, ਲੋਕ ਸੈੱਲ ਵੀ ਕਰਨ ਆਉਂਦੇ ਨੇ, ਲੋਕ ਬਾਏ ਵੀ ਕਰਨ ਆਉਂਦੇ ਨੇ, ਪਰ ਅੱਜ ਤੱਕ ਕਿਸੇ ਨੇ ਵੀ ਉਸ ਮੰਡੀ ਦੇ ਵਿੱਚ ਗਊ ਨੂੰ, ਗਾਂ ਨੂੰ, ਗਾਂ ਜੇ ਦੂਸਰੀ ਗਾਂ ਨੂੰ ਕਹਿੰਦਾ, ਕਦੇ ਨਹੀਂ ਕਹਿੰਦੇ ਸੁਣਿਆ ਹੋਊਗਾ ਵੀ ਜਾਨਵਰਾ ਤੂੰ ਜਾਨਵਰ ਬਣ ਜਾਂ ਗਊਏ ਤੂੰ ਗਊ ਬਣ ਜਾ, ਕਦੇ ਮੈਸ ਨੇ ਨਹੀਂ ਕਿਹਾ ਵੀ ਮੈਸੇ ਤੂੰ ਮੈਸ ਬਣ ਜਾਂ ਕਿਸੇ ਘੋੜੇ ਨੇ ਨਹੀਂ ਕਿਹਾ ਘੋੜਿਆ ਤੂੰ ਘੋੜਾ ਬਣ ਜਾ, ਕੁੱਤੇ ਨੇ ਨਹੀਂ ਕਿਹਾ ਕੁੱਤਿਆ ਤੂੰ ਕੁੱਤਾ ਬਣ ਜਾ। ਇਸੇ ਤਰ੍ਹਾਂ ਮੁਕਤਸਰ ਦੇ ਵਿੱਚ ਜਦੋਂ ਮੈਂ ਉੱਥੇ ਪੜ੍ਹਾਉਂਦਾ ਸੀਗਾ ਗੌਰਮੈਂਟ ਕਾਲਜ, ਉੱਥੇ ਪੰਛੀਆਂ ਦੇ ਬੜੇ ਬਿਊਟੀਫੁਲ ਮਾਰਕੀਟ ਲੱਗਦੀ ਹੁੰਦੀ ਸੀ, ਉੱਥੇ ਜਿਹੜੀਆਂ ਮੁਰਗੀਆਂ ਹੁੰਦੀਆਂ ਸੀ, ਜੇ ਮੈਂ ਗਲਤ ਨਾ ਹੋਵਾਂ, ਬਿਲਕੁਲ ਸੋਨੇ ਰੰਗੀਆਂ ਮੁਰਗੀਆਂ, ਚਾਂਦੀ ਰੰਗੀਆਂ ਚਮਕਦੀਆਂ ਮੁਰਗੀਆਂ, ਹੈਂਜੀ, ਲੋਕਾਂ ਦੇ ਸ਼ੌਕ ਨੇ ਘੱਟ ਰੱਖਣ ਦੇ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਤੋਤੇ ਹੁੰਦੇ ਸੀ ਰੰਗ ਬਿਰੰਗੇ ਹੁੰਦੇ ਸੀਗੇ, ਤੇ ਚਿੜੀਆਂ ਹੁੰਦੀਆਂ ਸੀ, ਉਹ ਵੀ ਵਪਾਰੀ ਲੋਕ ਆਉਂਦੇ ਸੀ, ਸ਼ੌਕੀਨ ਜਿਹੜੇ ਬਾਈ ਵੀ ਕਰਦੇ ਸੀ, ਸ਼ੌਕੀਨ ਜਿਹੜੇ ਵੇਚਣ ਆਉਂਦੇ ਸੀਗੇ, ਉੱਥੇ ਵੀ ਨਾ ਕਿਸੇ ਤੋਤੇ ਨੂੰ ਕਿਹਾ ਤੋਤਿਆ ਤੂੰ ਤੋਤਾ ਬਣ ਜਾ, ਕਬੂਤਰਾ ਤੂੰ ਕਬੂਤਰ ਬਣ ਜਾ, ਮੁਰਗਿਆ ਤੂੰ ਮੁਰਗਾ ਬਣ ਜਾ। ਪਰ ਦੂਜੇ ਪਾਸੇ ਜਦੋਂ ਵੀ ਕਦੇ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਗਿਰਜਾਘਰ ਹੈ, ਉੱਥੇ ਅਕਸਰ ਸਾਨੂੰ ਹਰ ਧਾਰਮਿਕ ਸਥਾਨ ਦੇ ਉੱਤੇ ਕਿਹਾ ਜਾਂਦਾ, ਸਾਨੂੰ ਸਮਝਾਇਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਦੇਖੋ ਲੱਗਦੀ ਨਹੀਂ ਕੰਟਰਾਡਿਕਸ਼ਨ, ਵੀ ਕੁੱਤੇ ਨੂੰ ਤਾਂ ਕਦੇ ਨੀ ਗਾ ਕੁੱਤਿਆਂ ਤੂੰ ਕੁੱਤਾ ਬਣ ਜਾ, ਗਧਿਆ ਤੂੰ ਗਧਾ ਬਣ ਜਾ, ਘੋੜਿਆ ਤੂੰ ਘੋੜਾ ਬਣ ਜਾ, ਇੱਲੇ ਤੂੰ ਇੱਲ ਬਣ ਜਾ। ਪਰ ਸਾਨੂੰ ਹੀ ਕਿਉਂ ਕਿਹਾ ਜਾਂਦਾ ਬੰਦਿਆਂ ਨੂੰ, ਮਨੁੱਖਾਂ ਨੂੰ, ਕਿ ਮਨੁੱਖਾ ਤੂੰ ਮਨੁੱਖ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਇੱਕ ਪਾਸੇ ਤਾਂ ਸਾਨੂੰ ਕਹਿੰਦੇ ਨੇ ਵੀ ਜਿਹੜਾ ਮਨੁੱਖ ਹੈ, ਹਿਊਮਨ ਬੀਂਗ ਹੈ, ਦੈਟ ਇਜ਼ ਅ ਟੋਪ ਆਫ ਦਾ ਕ੍ਰੀਏਸ਼ਨ, ਟੋਪ ਆਫ ਦਾ ਕ੍ਰੀਏਸ਼ਨ, ਵੀ ਉਹ ਸਭ ਤੋਂ ਉੱਤਮ ਜੀਵਨੀ ਹੈ। ਅਤੇ ਦੂਜੇ ਪਾਸੇ ਸਾਨੂੰ ਹੀ ਕਹਿੰਦੇ ਬੰਦਿਆ ਤੂੰ ਬੰਦਾ ਬਣ ਜਾ, ਇਹ ਗੱਲ ਸਮਝਣ ਤੋਂ ਬਾਹਰ ਹੈ। ਇਹ ਕਿਉਂ ਸਾਨੂੰ ਕਿਹਾ ਜਾਂਦਾ ਜਦੋਂ ਕਿ ਅਸੀਂ ਮਨੁੱਖ ਹਾਂ? ਅਤੇ ਅਸੀਂ ਤਾਂ, ਸਾਨੂੰ ਕਿਉਂ ਕਹਿੰਦਾ ਮਨੁੱਖਾ ਤੂੰ ਮਨੁੱਖ ਬਣ ਜਾ, ਜਦੋਂ ਕਿ ਘੋੜੇ ਗਧੇ ਨੂੰ ਕਿਉਂ ਨਹੀਂ ਕਹਿੰਦਾ ਗਧਿਆ ਤੂੰ ਗਧਾ ਬਣ ਜਾ? ਇਹਦਾ ਜਵਾਬ ਗੁਰਬਾਣੀ 'ਚ ਆਉਂਦਾ ਕਿ ਕਰਤੂਤ ਪਸ਼ੂ ਕੀ, ਕਰਤੂਤ ਮੀਨਸ ਕੰਮ ਸਾਡੇ ਨੇ, ਕਰਤੂਤ ਪਸ਼ੂ ਕੀ, ਸਾਡੇ ਜਿਹੜੇ ਕੰਮ ਜਾਨਵਰਾਂ ਵਾਲੇ ਨੇ, ਪਸ਼ੂਆਂ ਵਾਲੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਦਿਨ ਰਾਤ ਲੋਕ ਸੋਚਦੇ ਨੇ ਵੀ ਇਹਨੂੰ ਸਾਨੂੰ, ਮਤਲਬ ਇਹਨੂੰ ਕੀ, ਸਾਨੂੰ ਮਨੁੱਖੀ ਜਨਮ ਮਿਲਿਆ ਸੀਗਾ, ਸਰਵ ਸ੍ਰੇਸ਼ਟ ਜੂਨੀ ਹੈ, ਪਰ ਫਿਰ ਵੀ ਇਹਦੇ ਦੇ ਕੰਮ ਨੇ ਨਾ ਉਹ ਜਾਨਵਰਾਂ ਵਾਲੇ ਨੇ, ਪਸ਼ੂਆਂ ਵਾਲੇ ਨੇ। ਬਸ ਫਰਕ ਇੰਨਾ ਹੀ ਹੈ ਮੇਰੇ ਹਿਸਾਬ ਨਾਲ, ਜਿਹੜੇ ਜਾਨਵਰ ਨੇ ਜਾਂ ਪਸ਼ੂ ਨੇ ਉਹ ਚਾਰ ਲੱਤਾਂ ਦੇ ਤੁਰਦੇ ਨੇ, ਅਸੀਂ ਦੋ ਲੱਤਾਂ ਦੇ ਤੁਰਦੇ ਹਾਂ। ਈਵਨ ਹੁਣ ਤਾਂ ਤੁਸੀਂ ਦੇਖ ਲਓ, ਕਈ ਵਾਰੀ ਜਿਹੜੇ ਮਦਾਰੀ ਹੁੰਦੇ ਨੇ ਨਾ, ਉਹ ਬਾਂਦਰਾਂ ਦਾ ਜਦੋਂ ਖੇਡ ਕਰਦੇ ਨੇ, ਅਸੀਂ ਵੀ ਦੇਖਿਆ ਆਪਣੀਆਂ ਅੱਖਾਂ ਨਾਲ, ਉਹ ਬਾਂਦਰ ਦੇ ਹੱਥ 'ਚ ਸੋਟੀ ਫੜਾ ਕੇ ਉਹ ਵੀ ਦੋ ਲੱਤਾਂ ਨਾਲ ਡਾਂਸ ਕਰਦਾ। ਪਰ ਸਾਡੇ ਤੇ ਹੁਣ ਜਾਨਵਰਾਂ 'ਚ ਫਰਕ ਹੀ ਰਹਿ ਗਿਆ, ਸਾਡੇ ਜਿਹੜੇ ਕੰਮ ਨੇ ਉਹ ਜਾਨਵਰਾਂ ਵਾਲੇ ਨੇ। ਦੇਖੋ ਜਿਸ ਤਰ੍ਹਾਂ ਜਿੰਨੇ ਵੀ ਜਾਨਵਰ ਨੇ ਉਹਨਾਂ 'ਚ ਚਾਰ ਗੁਣ ਹੁੰਦੇ ਨੇ, ਇੱਕ ਪੇਟ ਭਰਨਾ ਜਿਹਨੂੰ ਖਾਣਾ ਕਹਿ ਦਿਓ, ਦੂਜਾ ਆਰਾਮ ਕਰਨਾ ਨੀਂਦ, ਤੀਸਰਾ ਉਹਨਾਂ ਦੇ ਵਿੱਚ ਹੁੰਦਾ ਡਰ, ਤੇ ਚੌਥਾ ਹੁੰਦਾ ਸੈਕਸ ਜਾਂ ਸੰਭੋਗ। ਦੇਖੋ ਜਿੰਨੇ ਵੀ ਜਾਨਵਰ ਨੇ ਉਹ ਆਪਣੇ ਪੇਟ ਭਰਨ ਲਈ ਉਹ ਕੁਛ ਨਾ ਕੁਛ ਖਾਂਦੇ ਨੇ, ਕੋਈ ਘਾਹ ਫੂਸ ਖਾਂਦਾ, ਕੋਈ ਮੀਟ ਖਾਂਦਾ, ਕੋਈ ਕੁਛ ਖਾਂਦਾ, ਕੋਈ ਕੁਛ ਖਾਂਦਾ। ਇਸੇ ਤਰ੍ਹਾਂ ਹੀ ਜਿਹੜੇ ਅਸੀਂ ਆਪਣੇ ਆਪ ਨੂੰ ਚੌਧਰੀ ਸਮਝਦੇ ਹਾਂ ਇਨਸਾਨ, ਅਸੀਂ ਵੀ ਆਪਣੇ ਪੇਟ ਦੇ ਲਈ ਖਾਂਦੇ ਹਾਂ, ਇਹ ਠੀਕ ਹੈ। ਉਹ ਘਾਹ ਫੂਸ ਖਾ ਲੈਂਦੇ ਨੇ, ਜਿਹੜੀਆਂ ਬੱਕਰੀਆਂ ਨੇ ਉਹ ਕਿੱਕਰਾਂ ਦੇ ਕੰਡੇ ਤੱਕ ਖਾ ਜਾਂਦੀਆਂ, ਤਾਂ ਹੀ ਤਾਂ ਬੱਕਰੀਆਂ ਦਾ ਦੁੱਧ ਬੜਾ ਮਸ਼ਹੂਰ ਹੈ ਵੀ ਜੇ ਕੋਈ ਬਿਮਾਰੀ ਹੋਵੇ, ਕਿਉਂਕਿ ਉਹ ਕਿੱਕਰਾਂ ਖਾਂਦੀਆਂ, ਕੌੜੀਆਂ ਹੁੰਦੀਆਂ ਨੇ, ਹਾਂਜੀ ਨਿੰਮ ਖਾਂਦੇ ਹਨ, ਇਸ ਕਰਕੇ ਉਹਦਾ ਦੁੱਧ ਵਧੀਆ ਹੁੰਦਾ। ਪਰ ਜਿਹੜੇ ਅਸੀਂ ਇਨਸਾਨ ਆ, ਖਾਂਦੇ ਅਸੀਂ ਵੀ ਹਾਂ, ਕਦੇ ਸ਼ਾਹੀ ਪਨੀਰ ਖਾ ਲਿਆ, ਕਦੇ ਮੁਰਗੇ ਦੀ ਟੰਗ ਮਰੋੜ ਲਈ, ਕਦੇ ਮੱਛੀ ਨੂੰ ਫੜ ਕੇ ਖਾ ਗਏ, ਕਦੇ ਕੁਛ ਖਾ ਲਿਆ, ਕਦੇ ਕੁਛ ਖਾ ਲਿਆ, 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਇਹ ਠੀਕ ਹੈ। ਜਿਹੜੇ ਜਾਨਵਰ ਨੇ ਉਹ ਥਾਲੀਆਂ 'ਚ ਨਹੀਂ ਖਾਂਦੇ, ਵਧੀਆ ਪਲੇਟਾਂ 'ਚ ਨਹੀਂ ਖਾਂਦੇ, ਅਸੀਂ ਪਲੇਟਾਂ 'ਚ ਖਾਂਦੇ। ਪਰ ਖਾਂਦੇ ਤਾਂ ਪਰਪਜ਼ ਕੀ ਹੈ? ਪਰਪਜ਼ ਤਾਂ ਇਹੀ ਹੈ ਨਾ, ਭੁੱਖ ਮਿਟਾਉਣਾ। ਜਾਨਵਰ ਵੀ ਭੁੱਖ ਮਿਟਾਉਂਦੇ ਨੇ, ਅਸੀਂ ਵੀ ਭੁੱਖ ਮਿਟਾਉਂਦੇ ਹਾਂ, ਇੱਕ ਗੱਲ ਤਾਂ ਸਾਡੇ 'ਚ ਕੋਮਨ ਹੈ। ਫਿਰ ਆਰਾਮ ਦੀ ਹੈ, ਅਸੀਂ ਵੀ ਸੌਂਦੇ ਹਾਂ ਜੋ ਥੱਕ ਜਾਂਦੇ ਹਾਂ, ਚਾਹੇ ਦਿਨੇ ਸੌਂਈਏ ਚਾਹੇ ਰਾਤ ਨੂੰ ਸੌਂਈਏ, ਆਰਾਮ ਕਰਦੇ ਹਾਂ। ਇਸ ਤਰ੍ਹਾਂ ਜਾਨਵਰ ਵੀ ਦੇਖਿਆ ਹੋਊਗਾ, ਚਿੜੀਆਂ, ਕਬੂਤਰ, ਪੰਛੀ, ਤੋਤੇ, ਬਾਕੀ ਜਾਨਵਰ ਵੀ, ਉਹ ਵੀ ਜਦੋਂ ਥੱਕ ਜਾਂਦੇ ਨੇ ਉਹ ਵੀ ਸੌਂਦੇ ਨੇ। ਛੋਟੀਆਂ ਛੋਟੀਆਂ ਚਿੜੀਆਂ ਦਰਖਤਾਂ ਦੇ ਉੱਤੇ ਰਾਤ ਨੂੰ ਸੌਂਦੀਆਂ, ਸਵੇਰੇ ਆ ਕੇ ਚੀਂ ਚੀਂ ਕਰਦੀਆਂ ਨੇ। ਇਸੇ ਤਰ੍ਹਾਂ ਹੀ ਡਰ ਹੈ, ਜਾਨਵਰ ਵੀ ਡਰਦੇ ਨੇ, ਛੋਟਾ ਜਿਹੜਾ ਜਾਨਵਰ ਉਹ ਵੱਡੇ ਤੋਂ ਡਰ ਕੇ ਭੱਜ ਜਾਂਦਾ, ਇਸ ਤਰ੍ਹਾਂ ਅਸੀਂ ਵੀ ਡਰਦੇ ਹਾਂ। ਫਿਰ ਜਾਨਵਰ ਵੀ ਪੈਦਾ ਕਰਦੇ ਨੇ ਔਲਾਦ, ਅਸੀਂ ਵੀ ਕਰਦੇ ਹਾਂ। ਸੋ ਸਾਰੀਆਂ ਗੱਲਾਂ, ਚਾਰੇ ਗੱਲਾਂ ਜਿਹੜੀਆਂ ਨੇ ਉਹ ਜਾਨਵਰਾਂ 'ਚ ਵੀ ਨੇ ਅਤੇ ਸਾਡੇ 'ਚ ਵੀ ਆ ਮਨੁੱਖਾਂ ਦੇ ਵਿੱਚ। ਖਾਣਾ ਪੀਣਾ ਸੋਣਾ, ਖਾਣਾ ਪੀਣਾ ਸੋਣਾ ਵੀ ਤੋ ਪਸ਼ੂ ਕਾ ਹੈ ਕਾਮ, ਖਾਣਾ ਪੀਣਾ ਸੋਣਾ ਵੀ ਤੋ ਪਸ਼ੂ ਕਾ ਹੈ ਕਾਮ, ਮਾਨੁਸ਼ ਕੇ ਬਸ ਏਕ ਗੁਣ, ਮਾਨੁਸ਼ ਮੇ ਬਸ ਏਕ ਗੁਣ ਜਪੇ ਪ੍ਰਭੂ ਕਾ ਨਾਮ। ਕਿ ਸਾਡੇ ਕੋਲ ਅਕਲ ਹੈ, ਬੁੱਧੀ ਦਿੱਤੀ ਹੈ, ਸਾਨੂੰ ਪਤਾ ਰਾਈਟ ਕੀ ਹੈ, ਰੋਂਗ ਕੀ ਹੈ, ਗੁੱਡ ਕੀ ਹੈ, ਬੈਡ ਕੀ ਹੈ, ਅਤੇ ਸਾਨੂੰ ਪਤਾ ਵੀ ਸਾਡਾ ਅਲਟੀਮੇਟ ਗੋਲ ਕੀ ਹੈ ਕਿ ਜਿੱਥੋਂ ਅਸੀਂ ਆਏ ਅਸੀਂ ਵਾਪਸ ਉਹਦੇ ਨਾਲ ਮਰਜ਼ ਹੋਣਾ। ਇਸ ਕਰਕੇ ਸਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਉਹ ਤੋਂ ਡਰਨਾ ਚਾਹੀਦਾ, ਉਹਨੂੰ ਪਿਆਰ ਕਰਨਾ ਚਾਹੀਦਾ, ਅਤੇ ਨਾਲੇ ਮਹਿਸੂਸ ਕਰਨਾ ਚਾਹੀਦਾ ਕਿ ਸਾਰੀ ਜਿਹੜੀ ਕਾਇਨਾਤ ਹੈ, ਯੂਨੀਵਰਸ ਹੈ, ਦੁਨੀਆ ਹੈ, ਇਹ ਪਰਮਾਤਮਾ ਨੇ ਪੈਦਾ ਕੀਤੀ ਹੈ। ਸੋ ਜਦੋਂ ਪਰਮਾਤਮਾ ਹੀ ਸਾਰੀ ਦੁਨੀਆ ਦਾ ਮਾਂ ਪਿਓ ਹੈ, ਤੇ ਫਿਰ ਸਾਨੂੰ ਕਿਸੇ ਨਾਲ ਨਫ਼ਰਤ ਕਿਉਂ ਕਰਦੇ ਹਾਂ? ਅਸੀਂ ਕਿਸੇ ਦੀ ਨਿੰਦਿਆ ਜੁਗਲੀ ਕਿਉਂ ਕਰਦੇ ਹਾਂ? ਅਸੀਂ ਕਿਉਂ ਨਹੀਂ ਇੱਕ ਦੂਜੇ ਨੂੰ ਪਿਆਰ ਕਰਦੇ? ਉਹ ਸਾਡਾ ਪਿਓ ਇੱਕ ਹੈ। ਸੋ ਇਸ ਕਰਕੇ ਜੇ ਅਸੀਂ ਕਰਨ ਲੱਗ ਜਾਈਏ ਫਿਰ ਅਸੀਂ ਇਨਸਾਨ ਹਾਂ। ਦੇਖੋ ਸਪੋਜ਼ ਇੱਕ ਬੰਦਾ, ਉਹਨੂੰ ਰੋਟੀ ਨਹੀਂ ਮਿਲੀ, ਉਹ ਭੁੱਖਾ ਹੈ, ਪਿਆਸਾ ਹੈ, ਜ਼ਮੀਨ 'ਤੇ ਬਹੁਤ ਦੁਖੀ ਹੈ, ਪਰੇਸ਼ਾਨ ਹੈ, ਪਿਆ ਹੈ, ਉਹ ਪਾਣੀ ਦੀ ਪਿਆਸ ਲੱਗੀ ਹੈ, ਇੱਕ ਕੋਲੋਂ ਦੀ ਕੁੱਤਾ ਜਾਂਦਾ ਹੈ, ਉਹ ਹੀ ਡੋਂਟ ਕੇਅਰ, ਕੁੱਤਾ ਕਦੇ ਕੇਅਰ ਨਹੀਂ ਕਰਦਾ, ਚੁੱਪ ਕਰਕੇ ਕੋਲੋਂ ਦੀ ਨਿਕਲ ਜਾਂਦਾ। ਫਿਰ ਕੋਈ ਗਊ ਆ ਗਈ, ਉਹ ਵੀ ਕੋਲੋਂ ਦੀ ਨਿਕਲ ਜਾਂਦੀ ਹੈ, ਉਹਨੂੰ ਕੋਈ ਫਿਕਰ ਨਹੀਂ ਵੀ ਇਹ ਬੰਦਾ ਪਾਣੀ ਨਾਲ ਤੜਫ ਰਿਹਾ ਜਾਂ ਭੁੱਖਾ, ਰੋ ਰਿਹਾ, ਬਰਲਾਪ ਕਰ ਰਿਹਾ। ਫਿਰ ਇਸੇ ਤਰ੍ਹਾਂ ਹੀ ਕੋਈ ਹੋਰ ਜਾਨਵਰ ਕੋਲੋਂ ਦੀ ਲੰਘ ਗਿਆ, ਉਹ ਕੋਈ ਨੀ ਪਰਵਾਹ ਕਰਦੇ, ਆਪਣਾ ਆਪਣਾ ਮਸਤੀ ਆ ਉਹਨਾਂ ਨੂੰ ਕੀ ਹੈ, ਕੋਈ ਰੋਈ ਜਾਵੇ, ਕੋਈ ਰੋਈ ਜਾਵੇ, ਪਿੱਟੀ ਜਾਵੇ, ਭੁੱਖ ਲੱਗੀ ਹੈ, ਪਿਆਸ ਲੱਗੀ ਹੈ। ਫਿਰ ਐਸੀ ਤਰ੍ਹਾਂ ਹੀ ਕੋਈ ਅਜਿਹਾ ਬੰਦਾ ਵੀ ਹੈ, ਉਹ ਵੀ ਉਦੋਂ ਸਾਈਕਲ ਤੇ ਜਾ ਰਿਹਾ, ਪੈਦਲ ਜਾ ਰਿਹਾ, ਉਹਦੇ ਕੋਲੋਂ ਦੀ ਨਿਕਲ ਜਾਂਦਾ, ਉਹ ਵੀ ਕੇਅਰ ਨਹੀਂ ਕਰਦਾ। ਫਿਰ ਸਾਡੀ ਉਹ ਜਿਹੜੇ ਗਾਂ ਹੈ, ਬਲਦ ਹੈ, ਕੁੱਤਾ ਹੈ, ਜਿਹੜਾ ਹੋਰ ਜਾਨਵਰ, ਸਾਡੇ ਤੇ ਉਹਦੇ ਚ ਕੀ ਫਰਕ ਹੈ? ਜਦੋਂ ਅਸੀਂ ਕਿਸੇ ਦਾ ਦੁੱਖ ਦੇਖ ਕੇ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਂਦੇ, ਸਾਡੇ ਦੇ ਵਿੱਚ ਕੋਈ ਦਇਆ ਦੀ ਭਾਵਨਾ ਨਹੀਂ ਆਉਂਦੀ, ਫਿਰ ਸਾਡਾ ਤੇ ਉਹ ਜਾਨਵਰਾਂ ਚ ਕੀ ਫਰਕ ਹੈ? ਦੇਖ ਲਓ, ਜੇ ਕੋਈ ਹੋਰ ਆਦਮੀ, ਕੋਈ ਹੋਰ ਇਨਸਾਨ ਉਹ ਭੁੱਖੇ ਪਿਆਸੇ ਦੇ ਕੋਲੋਂ ਦੀ ਲੰਘੇ, ਇਹੋ ਜਿਹੇ ਨਹੀਂ, ਮੈਂ ਕਹਿੰਦਾ ਕੋਈ ਵੀ ਨਹੀਂ, ਬਹੁਤ ਸਾਰੇ ਹੈਗੇ ਵੀ ਨੇ, ਉਹ ਜਦੋਂ ਲੰਘਦਾ ਉਹ ਦੇਖਦਾ ਬੰਦਾ ਚੀਕਾਂ ਮਾਰ ਰਿਹਾ, ਰੋਂਦਾ, ਉਹਨੂੰ ਪੁੱਛਦਾ ਭਾਈ ਸਾਹਿਬ ਕੀ ਹੋ ਗਿਆ, ਉਹ ਕਹਿੰਦਾ ਪਾਣੀ ਪਾਣੀ, ਉਹ ਫਟਾਫਟ ਜਾ ਕੇ ਪਾਣੀ ਪਿਲਾਉਂਦਾ, ਉਹਨੂੰ ਬਿਠਾਉਂਦਾ, ਉਹਨੇ ਦੇਖਦਾ ਭੁੱਖ ਲੱਗੀ ਹੈ, ਉਹਨੂੰ ਕੋਈ ਰੋਟੀ ਦਿੰਦਾ, ਪਾਣੀ ਕੁਛ ਹੋਰ ਦਿੰਦਾ, ਮਾੜੀ ਮੋਟੀ ਜਗ੍ਹਾ ਦੇ ਸੱਟ ਲੱਗੇ ਪੱਟੀ ਬੰਨ੍ਹ ਆਉਂਦਾ, ਉਹਨੂੰ ਉਠਾ ਕੇ ਬਿਠਾਉਂਦਾ ਵੀ ਤੈਨੂੰ ਮੈਂ ਤੇਰੇ ਘਰੇ ਛੱਡਿਆ ਵਾਂ। ਅਜਿਹੇ ਆਦਮੀ ਨੂੰ ਜਿਹੜਾ ਉਹ ਬੰਦਾ ਚੀਕਾਂ ਮਾਰ ਰਿਹਾ ਸੀ ਭੁੱਖ ਕਰਨੀ, ਉਹ ਪਿਆਸ ਕਰਨੀ, ਉਹ ਕੀ ਕਹਿੰਦਾ? ਉਹਨੂੰ ਦੇਖ ਕੇ ਹੱਥ ਜੋੜ ਲੈਂਦਾ, ਹੱਥ ਜੋੜ ਕੇ ਕਹਿੰਦਾ ਕਹਿੰਦਾ ਭਾਈ ਸਾਹਿਬ ਤੁਸੀਂ ਮੇਰੀ ਇੰਨੀ ਮਦਦ ਕੀਤੀ ਹੈ, ਤੁਸੀਂ ਮੈਨੂੰ ਪਿਆਸੇ ਨੂੰ ਪਾਣੀ ਪਿਲਾਇਆ, ਭੁੱਖੇ ਨੂੰ ਰੋਟੀ ਦਿੱਤੀ, ਤੁਸੀਂ ਇਨਸਾਨ ਨਹੀਂ, ਤੁਸੀਂ ਤਾਂ ਭਗਵਾਨ ਹੋ। ਦੇਖੋ ਉਹ ਅਸੀਂ ਉਹ ਇਨਸਾਨ ਭਗਵਾਨ ਕਦੋਂ ਬਣਦੇ ਹਾਂ? ਜਦੋਂ ਅਸੀਂ ਦੂਜਿਆਂ ਦੇ ਦੁੱਖਾਂ ਦੇ ਵਿੱਚ ਕੰਮ ਆਉਂਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਸੈਲਫਿਸ਼ ਕਹਾਉਂਦੇ ਹਾਂ ਤੇ ਫਿਰ ਸਾਡੇ ਤੇ ਉਹ ਜਾਨਵਰ ਚ ਕੀ ਫਰਕ ਹੈ? ਚਾਹੀਦਾ ਤਾਂ ਇਹ ਹੈ ਕਿ ਅਸੀਂ ਦੇਖੋ ਨਾ, ਜਦੋਂ ਅਸੀਂ ਸ਼ੀਸ਼ੇ ਦੇ ਅੱਗੇ ਖੜੇ ਹੁੰਦੇ ਹਾਂ, ਹਰ ਬੰਦਾ ਖੜਦਾ ਸਵੇਰੇ, ਚਾਹੇ ਕੋਈ ਬੱਚਾ, ਚਾਹੇ ਕੋਈ ਇਸਤਰੀ ਹੈ, ਲੇਡੀ ਹੈ, ਕੁੜੀ ਹੈ, ਮੁੰਡਾ ਹੈ, ਕੋਈ ਵੀ ਹੈ, ਸ਼ੀਸ਼ੇ ਮੂਹਰੇ ਖੜ ਕੇ ਕਦੇ ਅਸੀਂ ਵਾਲ ਦੇਖਦੇ ਹਾਂ ਵੀ ਵਾਲ ਸਾਡੇ ਸੋਹਣੇ ਲੱਗਦੇ ਨੇ, ਕੁੜੀਆਂ ਆਪਣੇ ਚਿਹਰਾ ਦੇਖਦੀਆਂ ਮੇਕਅਪ ਵਧੀਆ ਹੋਇਆ ਕਿ ਨਹੀਂ ਹੋਇਆ ਵਾ, ਆਹ ਬੱਚੇ ਵੀ ਦੇਖਦੇ ਨੇ ਥੱਲੇ ਪੈਰਾਂ ਨੂੰ ਵੀ ਨਾਇਕੀ ਦੇ ਸ਼ੂਜ਼ ਸੋਹਣੇ ਲੱਗਦੇ ਨੇ, ਸਕੂਲ ਜਾਣਾ ਕਿ ਨਹੀਂ ਜਾਂਦਾ, ਹਰ ਬੰਦਾ ਸ਼ੀਸ਼ੇ ਜਾ ਕੇ ਆਪਣਾ ਦੇਖਦਾ ਕਿ ਮੈਂ ਕਿਹੋ ਜਿਹਾ ਲੱਗਦਾ, ਮੇਰੇ 'ਚ ਗੁਣ ਕਿਹੜੇ ਨੇ, ਮੇਰੇ 'ਚ ਕੀ ਜੇ ਬੁਰੀ ਲੱਗਦੀ ਹੈ, ਬਲ ਪਏ ਨੇ ਕੱਪੜਿਆਂ ਦੇ, ਆਪਾਂ ਉਹਦੀ ਚੱਕ ਕੇ ਪ੍ਰੈਸ ਕਰਨੀ ਸ਼ੁਰੂ ਕਰ ਦਿੰਦੇ ਹਾਂ। ਪਰ ਕਦੇ ਅਸੀਂ ਅੱਖਾਂ ਮੀਚ ਕੇ ਸੈਲਫ ਰੀਅਲਾਈਜ਼ ਨਹੀਂ ਕਰਦੇ ਕਿ ਮੇਰੇ ਅੰਦਰ ਕਿੰਨੇ ਬਲ ਪਏ ਵੀ ਨੇ, ਮੇਰੇ ਅੰਦਰ ਕਿੰਨੇ ਔਗਣ ਨੇ, ਮੈਂ ਕਿੰਨਾ ਬੁਰਾ ਕੰਮ ਕਰਦਾ, ਕੀ ਮੈਂ ਇਨਸਾਨਾਂ ਵਾਲਾ ਕੰਮ ਕਰਦਾ, ਕੀ ਮੈਂ ਦੂਜਿਆਂ ਦੇ ਦੁੱਖ ਵਿੱਚ ਦੁੱਖ ਵਿੱਚ ਸ਼ਾਮਿਲ ਹੋਣਾ, ਕਿਸੇ ਦੀ ਖੁਸ਼ੀ ਵਿੱਚ ਜਿਹੜੀ ਹੈ ਸੁੱਖਾਂ ਦੇ ਵਿੱਚ ਖੁਸ਼ੀ ਮਨਾਉਣਾ? ਜਦੋਂ ਅਸੀਂ ਨਹੀਂ ਮਨਾਉਂਦੇ ਤਾਂ ਫਿਰ ਸਾਨੂੰ ਵੀ ਮਾੜਾ ਮੋਟਾ, ਜਿਵੇਂ ਕਹਿੰਦੇ ਨਾ ਕੱਪੜੇ ਦੇਖ ਕੇ ਵੀ ਬਲ ਪਏਗਾ ਤੇ ਫਿਰ ਪ੍ਰੈਸ ਕਰ ਲਈ ਦੀ ਹੈ, ਤਾਂ ਸਾਨੂੰ ਵੀ ਝਾਤੀ ਮਾਰਨੀ ਚਾਹੀਦੀ ਵੀ ਸਾਡੇ 'ਚ ਇਹ ਔਗਣ ਨੇ, ਸੋ ਇਸ ਇਹਨਾਂ ਔਗਣਾਂ ਨੂੰ ਅਸੀਂ ਵੀ ਦੂਰ ਕਰੀਏ। ਬਾਬਾ ਫਰੀਦ ਨੇ ਕਿਹਾ ਨਹੀਂ ਸੀ, ਜੇਤੂ ਅਕਲ ਲਤੀਫ ਹੈ ਮਾੜੇ ਲਿਖਣਾ ਲੇਖ, ਜੇਤੂ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ, ਆਪਣੜੇ ਗਰਬਾਨ ਮੇਂ ਸਿਰ ਨੀਵਾਂ ਕਰ ਦੇਖ। ਇਹਦਾ ਮਤਲਬ ਹੀ ਹੈ ਵੀ ਜੇ ਤੂੰ ਆਪਣਿਆਂ ਨੂੰ ਬਹੁਤ ਖੱਬੂ ਖੈਨ ਸਮਝਦਾ ਨਾ, ਨੱਥੂ ਖੈਰਾ ਵੀ ਮੈਂ ਬਹੁਤ ਵੱਡੀ ਪੜ੍ਹਿਆ ਲਿਖਿਆ ਚੀਜ਼ ਹਾਂ, ਕਹਿੰਦਾ ਫਿਰ ਕੋਈ ਮਾੜੇ ਕੰਮ ਨਾ ਕਰ। ਜੇ ਤੈਨੂੰ ਹੁਣ ਟੌਪ ਆਫ ਦਾ ਕ੍ਰੀਏਸ਼ਨ ਬਣਾਇਆ, ਸਭ ਤੋਂ ਉੱਤਮ ਜੂਨੀ ਦਿੱਤੀ ਹੈ ਮਨੁੱਖ ਦੀ, ਤਾਂ ਫਿਰ ਬੁਰੇ ਕੰਮ ਨਾ ਕਰ, ਮਾੜੇ ਕੰਮ ਨਾ ਕਰ, ਕੋਈ ਚੰਗੇ ਕੰਮ ਵੀ ਕਰ, ਕਿਉਂਕਿ ਤੂੰ ਜਿੰਨੇ ਵੀ ਕੰਮ ਕਰਦਾ ਆਪਣੇ ਗਿਰਵਾਨ ਮੇਂ, ਜਦੋਂ ਵੀ ਕਿਤੇ ਤੈਨੂੰ ਟਾਈਮ ਮਿਲਦਾ, ਗੋ ਐਂਡ ਸੈਲਫ ਰੀਅਲਾਈਜ਼ ਯੂਅਰ ਸੈਲਫ ਕਿ ਮੈਂ ਕਿੰਨਾ ਕਿਹੋ ਜਿਹੇ ਕੰਮ ਕਰਦਾ, ਚੰਗੇ ਕਰਦਾ ਕਿ ਮਾੜੇ ਕਰਦਾ। ਉਹਦਾ ਮਤਲਬ ਇਹ ਹੈ ਸਿਰ ਨੀਵਾਂ ਕਰ ਦੇਖ, ਕਿਤੇ ਆਪਣੇ ਆਪ ਨੂੰ ਆਪਣਾ ਦੇਖ ਵੀ ਤੂੰ ਕੀ ਕੰਮ ਕਰ ਰਿਹਾ। ਬਾਬਾ ਫਰੀਦ ਨੇ ਇਹ ਕਿਹਾ ਸੀ ਵੀ ਆਪਣੀ ਐਵੇਂ ਟੌਰ ਨਾਲ ਆਕੜੇ ਨਾ ਤੁਰੇ ਫਿਰੋ ਕਿ ਮੈਂ ਤਾਂ ਜੀ ਮਨੁੱਖ ਹਾਂ ਜੀ, ਮੈਂ ਅਕਲਵਾਨ ਹਾਂ, ਪਰ ਦੇਖੋ ਅਸੀਂ ਕੰਮ ਕੀ ਕਰ ਰਹੇ ਹਾਂ। ਠੀਕ ਹੈ ਜੀ, ਸੋ ਆਪਾਂ ਇਸ ਗੱਲ ਨੂੰ ਕੰਟੀਨਿਊ ਰੱਖਾਂਗੇ, ਇਸੇ ਟੌਪਿਕ ਨੂੰ। ਸੋ ਤੁਸੀਂ ਮੈਨੂੰ ਫੋਨ ਕਾਲ ਕਰੋ ਵੀ ਕੀ ਮਤਲਬ ਹੈ ਚੁਗਲਖੋਰ ਦਾ, ਕੀ ਮਤਲਬ ਆਪਾਂ ਚੁਗਲਖੋਰ ਤੇ ਵੀ ਅੱਜ ਗੱਲ ਕਰਾਂਗੇ ਥੋੜੀ ਜੀ। ਸੋ ਉਹਨਾਂ ਚਿਰ ਤੱਕ ਅਸੀਂ, ਮੈਂ ਕਹੋਗੇ ਆਲਮੋਸਟ ਬੋਲਦੇ ਨੂੰ ਵੀ ਕਾਫੀ ਟਾਈਮ ਹੋ ਗਿਆ, ਤੁਸੀਂ ਗਾਣਾ ਸੁਣੋ। ਜੇ ਸਟੂਡੀਓ ਚ ਕਾਲ ਕਰਨਾ 416-620-1778। ਥੈਂਕ ਯੂ।
ਪਿਤਾ ਤੁਮੀ ਹੋ, ਤੁਮੀ ਹੋ ਬੰਧੂ। बंधु सखा तुम्ही हो,
तुम्ही हो माता पिता तुम्ही हो, तुम्ही हो बंधु सखा तुम्ही हो।
वेलकम बैक। जिस तरह के तुहानू पता ही है कि असी BNC मेडिकल सेंटर दे सहयोग दे नाल प्रोग्राम माइंड एंड बॉडी प्रोग्राम हर इतवार नू 4 बजे तो लैके 5 बजे तक ते मंडे नू हर मंडे नू 3 बजे तो लैके 4 बजे तक पेश करदे आं। अज दा जिहड़ा प्रोग्राम है ए असी गल कर रहे सीगे कि वट इज द डिफरेंस बिटवीन ह्यूमन बीइंग एंड एनीमल्स। जिस तरह के मैं गुरबाणी की तुक पढ़ी सी कि करतूत पशु की मानस जात लोग विचारा करे दिन रात, कि मनुख जिस तरह मनुख ते जानवर दे विच मैं गल कीती सी वी जिवें ओह सौंदे ने असीं भी सौंने आ, ओह भी पेट भरदे ने असीं भी पेट भरदे आ, ओह भी इलाज जमदे ने असीं भी इलाज जमदे आ, ओह भी डरदे ने अपने वड्डे ताकतवर तों असीं भी डरदे आ, पर साडे ते जानवरां दे विच इक्को गल दा फर्क हुंदा कि साडे च दया भाव हुंदी आ, साडे च रैशनल लॉजिक हुंदी आ। असीं सोच सकदे आ कि गुड की है, बैड की है, राइट की है, रोंग की है, वट इज़ द अल्टीमेट गोल ऑफ अवर लाइफ, इह सारियां गल्लां आपां डिस्कस कीतियां सीगियां। वी फर्क इही है वी वो चार असी चार लत्तां लिया, दो लत्तां लेने होर तां कोई बाला फर्क नहीं हुंदा, पर फर्क उदों पैंदा है जदों असी किसे दे दुख नूं देख के दुखी होईए, फिर असी इंसान आ। जिस तरह देखो दो कुत्ते चले जा रहे ने, तुसीं कहो अज कुत्तियां दे मंग रुपया, मैं कुत्तियां दे मंग नहीं, कुदरती मेरे दिमाग च कुत्ते दी पहला एग्जाम, दो कुत्ते चले जा रहे ने, जे उन्हां चों इक कुत्ता खाई च डिग पवे दूजा कदे नहीं कढ़दा, वह अपना आराम नाल अपने रस्ते ते चला जांदा होर। पर जिहड़े इंसान ने जे दो फ्रेंड जा रहे ने, जे एक बंदा डिग पे कुछ कर ले दूसरा जरूर उन्हूं उठाउण दी कोशिश करूगा, हथ देगा भी फड़ के खिच ला। यही फर्क है इंसान ते जानवर दा। सो सानू चाहिदा देखो ना, दो रेलवे दी पटड़ियां दी एग्जाम्पल लै लो, जे जदों भी आपां हरेक बंदा ट्रेन ते चढ़िया, वह जिहड़ी ट्रेन है वह पटड़ियां दे उत्ते चलदी है, वह जिहड़ियां दो रेलवे दीआं पटड़ियां हुंदियां कदे भी मिलदियां नहीं, दोनों पैरल चलदियां ने, पैरल एक दूजे नाल मिलदियां नहीं है, लेकिन दोनों का जो मिशन होंदा वह सेम स्टेशन के उत्ते पहुंचाना होंदा है। इसे तरह ही जेड़े जानवरों के गुण ने एक पासे बंदियां दे गुण ने कोई फर्क नहीं, वह रेलवे की पैटड़ी तक है, पर क्योंकि उन्होंने मेन परपज की खा लिया पी लिया सौ लिया, पर जदों असी दया की साडे च भावना आ जाती है, किसी दे हंजू देख के साडियां अखां च भी हंजू आ जाण, किसी लोड़वंद की असी सहायता करते हैं, किसी भुखे नूं रोटी दिंदे आ, प्यासे नूं पानी पिलाउंदे आ। आ हुण करोना वायरस आया सीगा, मास्क की लोड़ सी, कई अपने घरे दबी बैठे रखी रखे, किसी ने देखा मेरे कोल वाधू है मास्क दिते ने। मैनूं याद है कि लोग किन्ने साडे पंजाबी मीडिया दे जिहड़े भरा सीगे, ईवन साडे राणा जी सी जां युद्धवीर जसवाल जी सीगे, जगदीश गरेवाल जी, मैनूं हुण इन्ना नहीं पता भी इह किन्ने फुल फ्लैज इनवॉल्व सी इन्हां दे रेडियो प्रोग्रामां ते, मैं सुणदा हुंदा सी कि जिन्हों भी भाई आटे की लोड़ है, आलूआं की लोड़ है, प्याज की लोड़ है, सब्जी की लोड़ है, कोई चीज़ां दी जरूरत है, तुसीं फलानी थां ते पहुंच के तुहानूं फ्री देवांगे असीं, ते नाल तुहाडे घरे भी पहुंचा देंगे। यह है, यही फर्क है, यह इंसानियत कहाउंदी है। जदों बंदा दूजिआं दे दुख, गुरुद्वारा साहब जाने वह कहिंदे पैकेट च लंच लै जाओ जिन्ना मर्जी, हाँ जी, मंदरां दे विच भी यही किया गया। बहुत सारे जिहड़े धनवान जिहड़े बंदे, सेठ होना पैसा होना एक अलग चीज है, पर दिल होना चाहिए। जे दिल नहीं ना, जिदा वड्डे मर्जी मकान होन, जिन्ने मर्जी मिलियन ट्रिलियन होन, जिन्नियां मर्जी पोर्श दियां वधिया तो वधिया होर उपर उपर गड्डियां रख लो, पर जे हथ लैण वाले पासे या देण वाले पासे नहीं ना, फिर साडे च इंसान वाले गुण नहीं है। मैं तुहानू इक छोटी जिही एग्जाम्पल दिन्ना, किसे घर दे बाहर कोई बहुत वड्डा अमीर, मैं समझाउण दे लई एग्जाम्पल दे रहा, कोई बहुत वड्डा अमीर अखबार पढ़ रहा सी, आपां नूं इंडिया च पता ही है वी चौंतरे ते बैठ के जां दरवाजा खुल्ला हुंदा सी, वड्डे वड्डे दरवाजे, उत्थे बैठा अखबार जां किताब पढ़ रहा सीगा, कोलों दी कोई मंगता निकलिया, जां फकीर कह लो जां संत कह लो जो भी निकलिया, उह बेचारा कई दिनां दा भुखा सीगा, ਉਹਨੇ ਵੇਖਿਆ ਵੀ ਸੇਠ ਜੀ ਅਖਬਾਰ ਪੜ੍ਹ ਰਹੇ ਨੇ, ਕਿਤਾਬ ਪੜ੍ਹ ਰਹੇ ਨੇ, ਉਹਨਾਂ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਕਹਿੰਦਾ ਸੇਠ ਜੀ ਮੈਨੂੰ ਕਈ ਦਿਨ ਹੋ ਗਏ ਰੋਟੀ ਨਹੀਂ ਖਾਧੀ, ਮੈਨੂੰ ਕੋਈ ਦੋ ਚਾਰ ਦੋ ਕੁ ਫੁਲਕੇ ਦੇ ਦਿਓ, ਮੇਰਾ ਪੇਟ ਭਰ ਜੂਗਾ, ਮੈਂ ਤਾਂ ਬਹੁਤ ਭੁੱਖਾ। ਤੁਸੀਂ ਸਮਝ ਗਏ ਉਹਨੇ ਕੀ ਕਿਹਾ? ਸੰਤ ਨੇ, ਫਕੀਰ ਨੇ, ਮੰਗਤੇ ਨੇ ਸੇਠ ਦੇ ਕੋਲੇ ਜਾ ਕੇ ਕਹਿੰਦਾ ਸੇਠ ਜੀ ਮੈਂ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ, ਮੈਨੂੰ ਦੋ ਫੁਲਕੇ ਦੇ ਦਿਓ, ਮੇਰਾ ਪੇਟ ਭਰ ਜੂਗਾ, ਮੈਨੂੰ ਮੈਂ ਭੁੱਖਾ। ਤੇ ਅੱਗਿਓਂ ਸੇਠ ਕੀ ਬੋਲਿਆ? ਕਹਿੰਦਾ ਚੱਲ ਚੱਲ, ਲੱਗਿਆ ਇੱਧਰ ਨੂੰ ਝਾਕਣ ਲੱਗੇ, ਜਾ ਕਿਤੇ ਗਵਾਂਢ ਚ ਜਾ ਕੇ ਹੋ ਕਿਤੇ ਜਾ ਕੇ ਮੰਗ ਲੈ, ਮੇਰੇ ਘਰੇ ਕੋਈ ਨਹੀਂ ਹੈ। ਸੇਠ ਕਹਿੰਦਾ ਜਿਵੇਂ ਆਪਣੀ ਲੈਂਗੁਏਜ ਇਸ ਤਰ੍ਹਾਂ ਹੁੰਦੀ ਨਾ ਰੂਡ ਜੀ, ਜਦੋਂ ਦੋ ਪੈਸੇ ਆਉਂਦੇ, ਕਹਿੰਦਾ ਚੱਲ ਚੱਲ ਭਰਾ ਘਰ ਚ ਕੋਈ ਬੰਦਾ ਹੈ ਨੀ, ਤੂੰ ਕਿਤੇ ਜਾ ਕੇ ਹੋਰ ਮੰਗ ਲੈ, ਵੀ ਘਰ ਚ ਕੋਈ ਬੰਦਾ ਹੈ ਨੀ, ਤੂੰ ਕਿਤੇ ਹੋਰ ਜਾ ਕੇ ਮੰਗ ਲੈ। ਉਹ ਪਤਾ ਮੰਗਦਾ ਕੀ ਕਹਿੰਦਾ? ਕਹਿੰਦਾ ਸੇਠ ਜੀ ਥੋੜੇ ਚਿਰ ਲਈ ਤੁਸੀਂ ਬੰਦਾ ਬਣ ਜਾਓ। ਤੇ ਜਾਨਵਰਾਂ ਵਾਲੀ ਗੱਲ ਹੀ ਸੀ ਨਾ, ਵੀ ਬੰਦਾ ਕੋਈ ਨੀ, ਫਿਰ ਤੂੰ ਤਾਂ ਬੰਦਾ ਹੈਗਾ ਨਾ, ਤੂੰ ਜਾ ਕੇ ਉੱਠ ਕੇ ਰੋਟੀ ਖਵਾ ਦੇ। ਫਿਰ ਉਹ ਫਕੀਰ ਨੇ ਕਿਹਾ ਵੀ ਸੇਠ ਜੀ ਥੋੜੇ ਚਿਰ ਲਈ ਤੁਸੀਂ ਬੰਦੇ ਬਣ ਜਾਓ। ਸੋ ਸਾਨੂੰ ਬੰਦੇ ਬਣਨ ਦੀ ਲੋੜ ਹੈ, ਇਸੇ ਕਰਕੇ ਤਾਂ ਸਾਨੂੰ ਧਾਰਮਿਕ ਸਥਾਨਾਂ ਤੇ ਕਿਹਾ ਗਿਆ ਕਰਤੂਤ ਪਸ਼ੂ ਕੀ ਮਾਨਤ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ। ਜਦੋਂ ਸਾਡੇ ਚ ਦਿਆ ਹੀ ਨਹੀਂ ਹੈ, ਸਾਡੇ ਚ ਹਲੀਮੀ ਹੀ ਨਹੀਂ ਹੈ, ਅਸੀਂ ਕਿਸੇ ਦਾ ਦੁੱਖ ਦੇਖ ਕੇ ਬੜੇ ਖੁਸ਼ ਹੁੰਦੇ ਹਾਂ। ਹਾਂਜੀ, ਕਿਸੇ ਦੁੱਖ ਦੇਖੋ ਨਾ, ਜੇ ਸਾਡਾ ਆਪਣਾ ਬੱਚਾ, ਮੇਰੀ ਗੱਲ ਨੂੰ ਮਾਇਨ ਨਾ ਕਰਿਓ, ਮੈਂ ਆਪਣੇ ਆਪ ਤੇ ਲਾਗੂ ਕਰ ਰਿਹਾ, ਕੱਲ ਨੂੰ ਤੁਸੀਂ ਮੈਨੂੰ ਕਹੋ ਵੀ ਤੁਸੀਂ ਦੂਜਿਆਂ ਨੂੰ, ਇਹ ਨਹੀਂ ਹੈ ਪੜ ਪੰਡਿਤ ਔਰਾਂ ਸਮਝਾਏ ਘਰ ਜਲ ਤੇਗੀ ਖਬਰ ਨਾ ਲਾਏ ਪਾਏ, ਮਤਲਬ ਉਹਦੀ ਲੋਕਾਂ ਨੂੰ ਉਪਦੇਸ਼ ਦੇਈ ਜਾਂਦਾ ਵੀ ਵੇਦਾਂ ਚਾਹ ਲਿਖਿਆ, ਉਪਨਿਸ਼ਦਾਂ ਚਾਹ ਲਿਖਿਆ ਵੈ, ਗੁਰਬਾਣੀ ਚਾਹ ਲਿਖਿਆ ਵੈ, ਕੁਰਾਨ ਸ਼ਰੀਫ ਚ ਇਹ ਲਿਖਿਆ ਵੈ, ਉਹ ਲੋਕਾਂ ਨੂੰ ਸਮਝਾਈ ਜਾਂਦਾ ਪਰ ਆਪਣੇ ਤੇ ਲਾਗੂ ਨਹੀਂ ਕਰਦਾ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਇਹੀ ਗੱਲ ਹੈ ਵੀ ਸਾਨੂੰ ਆਪਣੇ ਤੇ ਇਹ ਗੱਲਾਂ ਲਾਗੂ ਕਰਨੀਆਂ ਚਾਹੀਦੀਆਂ, ਵੀ ਜੇ ਕਿਸੇ ਦੇਖਣਾ, ਜੇ ਆਪਣੇ ਬੱਚਾ ਕਿਤੇ ਬਿਮਾਰ ਹੋ ਜੇ ਅਸੀਂ ਫਟਾਫਟ ਆਪਣੀ ਫੈਕਟਰੀ ਬੰਦ ਕਰ ਦਿੰਦੇ ਹਾਂ, ਜੇ ਟੈਕਸੀ ਡਰਾਈਵਰ ਟੈਕਸੀ ਵੀ ਨਹੀਂ ਚਲਾਉਂਦਾ, ਕੋਈ ਦੁਕਾਨਦਾਰ ਹੈ ਦੁਕਾਨ ਨਹੀਂ ਚਲਾਉਂਦਾ, ਜੇ ਕੋਈ ਕੰਮ ਤੇ ਜਾਂਦਾ ਉਹ ਕੰਮ ਦੀ ਛੁੱਟੀ ਕਰ ਲੈ, ਮੇਰਾ ਮੁੰਡਾ ਬਿਮਾਰ ਹੈ ਹੋਸਪਿਟਲ 'ਚ ਹੈ। ਪਰ ਜੇ ਗੁਆਂਢੀਆਂ ਦੇ ਚਾਰ ਨਿਆਣੇ ਵੀ ਐਕਸੀਡੈਂਟ 'ਚ ਮਰ ਜਾਣ ਨਾ, ਅਸੀਂ ਕਦੇ ਨਹੀਂ ਛੁੱਟੀ ਕਰਦੇ, ਅਸੀਂ ਬਹਾਨੇ ਨਾਲ ਐਵੇਂ ਫਿਊਨਰਲ ਹੋਮ ਜਾ ਕੇ ਹਾਜ਼ਰੀ ਤਾਂ ਲਵਾ ਲੈਣਾ ਵੀ ਬਹੁਤ ਮਾੜਾ ਹੋਇਆ, ਉਹ ਤੁਹਾਡਾ ਦਾ ਜੀ ਮੁੰਡਾ ਜਵਾਨ ਮਰ ਗਿਆ ਬਹੁਤ ਮਾੜਾ ਹੋਇਆ, ਫਿਕਰ ਫੁਕਰ ਕੋਈ ਨਹੀਂ ਅੰਦਰ ਵੀ ਉਹਦੇ ਗਮ ਦੇ ਵਿੱਚ ਸ਼ਰੀਕ ਹੋਈਏ, ਕਦੇ ਅਸੀਂ ਰੋਟੀ ਬਣਾ ਕੇ ਲੈ ਜਾਈਏ, ਅੱਜ ਅਸੀਂ ਵੀ ਕੰਮ ਤੇ ਨਹੀਂ ਜਾਂਦੇ, ਉਹਨਾਂ ਦੇ ਕੋਲੇ ਬਹਿ ਕੇ ਮੋਰਲ ਸਪੋਰਟ ਦਈਏ, ਉਹ ਕਿਉਂ ਨਹੀਂ ਦਿੰਦੇ? ਕਿਉਂਕਿ ਅਸੀਂ ਨਫ਼ਰਤ ਪੈਦਾ ਕਰ ਚੁੱਕੇ, ਸਾਡੇ ਦਿਲਾਂ 'ਚ ਪਿਆਰ ਉੱਡ ਗਿਆ, ਕਿਉਂਕਿ ਅਸੀਂ ਕਿਸੇ ਨੂੰ ਨਹੀਂ ਬਲੇਮ ਕਰਦੇ, ਜਿਨ੍ਹਾਂ ਦੇ ਇਹ ਵਾਪਰੀ ਹੈ ਮਾੜੀ ਘਟਨਾ ਉਹ ਵੀ ਕਿਹੜਾ ਕਿਸੇ ਨਾਲ ਪਹਿਲਾਂ ਕਰਦੇ ਸੀ, ਪਰ ਸਾਨੂੰ ਸ਼ੁਰੂਆਤ ਤਾਂ ਕਿਤੋਂ ਕਰਨੀ ਪਊਗੀ, ਉਹ ਕਰਦੇ ਸੀ ਤਾਂ ਅਸੀਂ ਵੀ ਨਾ ਕਰੀਏ, ਫਿਰ ਵਟ ਇਜ਼ ਦਾ ਡਿਫਰੈਂਸ ਬਿਟਵੀਨ ਯੂ ਐਂਡ ਹਿਮ? ਸੋ ਸਾਨੂੰ ਆਪਣੇ ਆਪ ਨੂੰ ਥੋੜ੍ਹੀ ਜਿਹੀ ਅੰਦਰ ਚੇਂਜ ਕਰਨ ਦੀ ਲੋੜ ਹੈ। ਸੋ ਜਦੋਂ ਅਸੀਂ ਚੇਂਜ ਕਰ ਲਾਂਗੇ, ਉਹਦਾ ਇੱਕੋ ਇੱਕ ਢੰਗ ਹੈ ਚੇਂਜ ਕਰਨ ਦਾ, ਵੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਆਪਣੇ ਔਗਰਾਂ ਨੂੰ ਦੇਖੀਏ, ਅਸੀਂ ਦੂਜਿਆਂ ਦੇ ਮਗਰ ਨਾ ਕਰੀਏ ਵੀ ਉਹ ਮਾੜਾ ਤਾਂ ਫਿਰ ਮੈਂ ਵੀ ਮਾੜਾ, ਤਾਂ ਫਿਰ ਸਾਡੇ ਤੋਂ 'ਚ ਕੀ ਫਰਕ ਹੋ ਗਿਆ? ਜੇ ਇੱਕ ਗਾਲ ਕੱਢ ਦੇਣਾ ਪਹਿਲੇ, ਇਹੀ ਗੱਲ ਕਹਿੰਦੇ ਨਾ ਵੀ ਬੰਦੇ ਨੂੰ ਮਨ ਦੇ ਵਿੱਚੋਂ, ਬਚਨ ਦੇ ਵਿੱਚੋਂ ਤੇ ਐਕਸ਼ਨ ਦੇ ਵਿੱਚੋਂ ਤਿੰਨਾਂ 'ਚ ਪੂਰਾ ਹੋਣਾ ਚਾਹੀਦਾ। ਜੇ ਮੈਂ ਉਰੇ ਬੈਠਾ, ਕੋਈ ਮੈਨੂੰ ਫੋਨ ਕਾਲ ਆ ਜੇ, ਉਹ ਹੋ ਸਕਦਾ ਕੋਈ ਗਰਮ ਵੀ ਹੋਵੇ, ਤੇ ਮੇਰਾ ਮਨ ਉਹਦੀ ਭਾਗ ਜਾਂਦਾ ਵੀ ਇਹਨੇ ਕਿਉਂ ਇਹ ਮੇਰੇ ਬਾਰੇ ਕਹਿਤਾ, ਤੇ ਜੇ ਮੈਂ ਮੂੰਹ ਤੇ ਨਹੀਂ ਹੋਊ, ਮੈਂ ਰੇਡੀਓ ਤੋਂ ਤਾਂ ਨਹੀਂ ਕਹਿੰਦਾ, ਬਾਅਦ ਜੇ ਹੋਵਾਂ ਤੇ ਉੱਥੇ ਗਾਲਾਂ ਕੱਢਾਂਗੇ, ਜੋ ਗਾਲਾਂ ਕੱਢਾਂਗੇ ਅੱਖਾਂ ਚੜਾਵਾਂਗੇ, ਉੱਚੀਆਂ ਕਰਾਂਗੇ, ਫਿਰ ਹੱਥ ਪੈਰ ਚੱਕ ਲੈਣੇ ਆ, ਫਿਰ ਗੱਲ ਵੱਧ ਜਾਂਦੀ ਹੈ। ਸੋ ਮਨ ਦੇ ਵਿੱਚੋਂ ਅੰਦਰੋਂ ਹੀ ਸੋਚੋ ਵੀ ਜੇ ਉਹ ਮੂਰਖ ਹੈ, ਮੈਨੂੰ ਕੀ ਲੋੜ ਹੈ ਮੂਰਖ ਬਣਨ ਦੀ, ਆਪ ਚੁੱਪ ਹੋ ਜਾਓ, ਦੋ ਮਿੰਟ ਲਈ ਕੋਈ ਫਰਕ ਨਹੀਂ ਪੈਂਦਾ, ਗੱਲ ਟੁੱਟ ਜਾਂਦੀ ਹੈ। ਅਦਰਵਾਈਜ਼ ਤਾਂ ਬਹੁਤ ਸਾਰੀਆਂ ਪ੍ਰੋਬਲਮਸ, ਬਹੁਤ ਸਾਰੀਆਂ ਕਤਲ, ਬਹੁਤ ਸਾਰੀਆਂ ਜੇਲ੍ਹਾਂ, ਜਦੋਂ ਅਸੀਂ ਜਾਂਦੇ ਹਾਂ ਤਾਂ ਸ਼ਰਮ ਸ਼ਾਰ ਹੁੰਦੇ ਆ ਵੀ ਦੋ ਦੋ ਡਾਲਰ ਪਿੱਛੇ, ਇੱਕ ਇੱਕ ਡਾਲਰ ਪਿੱਛੇ ਅਸੀਂ ਜੇਲ੍ਹ ਕੱਟ ਲੈਂਦੇ ਹਾਂ। ਗੁੱਸਾ ਕਿਸੇ ਗੱਲ ਤੇ ਹੋਵੇ, ਕੋਈ ਕਾਰ ਸਾਡੇ ਕੋਲ ਅੱਗੇ ਨੰਗਾ ਕੇ ਲੈ ਗਿਆ, ਅਸੀਂ ਜਾਣਦੇ ਨਹੀਂ ਪਹਿਚਾਣਦੇ ਨਹੀਂ, ਅਸੀਂ ਵਿੰਡੋ ਖੋਲ ਕੇ ਉਂਗਲੀ ਕਰਤੀ, ਉਹਨੇ ਵੀ ਕਰਤੀ, ਉਹਨੇ ਖੜਾਲੀ, ਕੋਲੇ ਦੀ ਕੋਲੇ ਅੱਖਾਂ 'ਚ ਅੱਖਾਂ ਪਾਉਣੀਆਂ, ਫਿਰ ਦੂਜੇ ਨੇ ਧੱਕਾ ਦਿੱਤਾ, ਉਹਨੇ ਧੱਕਾ ਦਿੱਤਾ, ਹੱਥੋਂ ਪਾਈ ਹੋ ਗਏ, ਇਹਨੇ ਪੁਲਿਸ ਵਾਲੇ ਲੈ ਆ ਗਏ, ਕੋਈ ਚੀਜ਼ ਹੈ ਚੱਕ ਕੇ ਮਾਰੀ, ਤਲਵਾਰ ਮਾਰਤੀ, ਕੋਈ ਸੋਟੀ ਮਾਰਦੀ, ਬੰਦਾ ਫੁੜਕ ਗਿਆ, ਫਿਰ ਪੰਗਾ ਪੈ ਗਿਆ, ਹਾਲਾਂਕਿ ਛੋਟੀ ਗੱਲ ਹੁੰਦੀ ਹੈ, ਬਾਅਦ 'ਚ ਅਸੀਂ ਪਛਤਾਉਂਦੇ ਹਾਂ। ਸੋ ਸਾਨੂੰ ਆਪਣੇ ਮਨ ਤੋਂ ਕੰਟਰੋਲ ਕਰਨਾ ਚਾਹੀਦਾ, ਵੀ ਇਹਨੂੰ ਮੈਂ ਜਾਣਦਾ ਨਹੀਂ, ਜੇ ਹੁਣ ਬੋਲੀ ਜਾਂਦਾ ਬੋਲ ਕੇ ਚੁੱਪ ਕਰ ਜੂ, ਕਿੰਨਾ ਕੁ ਬੋਲੀ ਜਾਂਦਾ ਆਪ ਚੁੱਪ ਰਹੋ, ਆਪ ਮਾੜਾ ਧਿਆਨ ਕਰ ਲਓ, ਉਹਦਾ ਮਾਲਕ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ, ਆਪ ਹੀ ਬੋਲ ਕੇ ਉਹਦੇ ਨਾਲ ਮਾਲਕ ਨੇ ਆਪ ਹੀ ਮਦਦ ਕਰ ਦੇਣੀ ਹੈ। ਬਾਅਦ 'ਚੋਂ ਪਛਤਾਊਗਾ ਜ਼ਰੂਰ ਵੀ ਇਹਦਾ ਬੋਲਿਆ ਹੀ ਨਹੀਂ ਯਾਰ, ਮੈਂ ਹੀ ਐਵੇਂ ਬੋਲ ਕੇ ਨਹੀਂ ਬਲਕਿ ਭੌਂਕ ਭੌਂਕ ਕੇ ਥੱਕ ਗਿਆ। ਸੋ ਇਸ ਕਰਕੇ ਸਾਨੂੰ ਬੰਦੇ ਬਣਨਾ ਚਾਹੀਦਾ, ਇਹੀ ਮੇਨ ਗੱਲ ਸੀਗੀ ਜਿਹੜਾ ਆਪਣਾ ਟੋਪਿਕ ਸੀਗਾ ਕਿ ਬੰਦੇ ਆ ਤੂੰ ਬੰਦਾ ਬਣ ਜਾ। ਮੈਂ ਇੰਨਾ ਕੀ ਕੁਛ ਕਹਿਣਾ ਸੀ, ਤੁਸੀਂ ਕੁਛ ਕਹਿਣਾ ਜ਼ਰੂਰ ਕਹੋ। ਅਤੇ ਦੂਜਾ ਅਸੀਂ ਜਿਹੜੀ ਗੱਲਬਾਤ ਕਰਾਂਗੇ ਵੀ ਚੁਗਲਖੋਰ ਕੌਣ ਹੈ, ਚੁਗਲਖੋਰ ਦੇ ਵਿੱਚ ਵੀ ਚੁਗਲਖੋਰ ਕਿੰਨਾ ਖਤਰਨਾਕ ਹੁੰਦਾ ਚੁਗਲੀ ਕਰਨ ਵਾਲਾ, ਅਤੇ ਕੌਣ ਕਿੱਡਾ ਕੁ ਵੱਡਾ ਪਾਪ ਕਰਦਾ। ਸੋ ਉਹਨਾਂ ਚਿਰ ਲਈ ਅਸੀਂ ਤੁਹਾਡੇ ਕੋਲ ਸੈਕਿੰਡ ਜਿਹੜਾ ਮੈਂ ਸੌਂਗ ਹੈ ਉਹ ਸੁਣਾਉਣਾ ਚਾਹੁੰਦਾ, ਕਿਉਂਕਿ ਮੈਂ ਥੋੜ੍ਹਾ ਜਿਹਾ ਮੈਂ ਥੱਕਿਆ ਐਕਚੁਲੀ। ਸੋ ਇਸ ਕਰਕੇ ਮੈਂ ਗੈਪ ਲੈਣਾ ਚਾਹੁੰਦਾ, ਸੁਣੋ ਜੀ।
मैं कर्मों को जी अटके न जावा मंजिल को मैनू दे दे सोची अटके न जावा मंजिल को मैनू दे दे सोची सोना कर दे सोने वे मैं कर्मों को जी सोना कर दे सोने वे मैं कर्मों को जी फेर बिना चतराइया छगदी तू बख्श जिन्ना मैं फेर बिना चतराइया छगदी हुन मुक्ति दे गुनाह तो मुक्ति दे गुनाह तो मेरे प्रीतम जो जी सोना कर दे सोनिया वे मैं कर्मों को जी
वेलकम बैक। जिस तरह कि तुहानू पता ही है कि असी हर इतवार नू 4 बजे तो लैके 5 बजे तक ये प्रोग्राम करते हैं माइंड एंड बॉडी ते सोमवार नू कल नू असी 3 बजे तो लैके 4 बजे तक करते हैं प्रोग्राम। कोई भी सवाल तुसी स्टूडियो दे विच पूछ सकते हो, मैनू ऑन ऑफ द ईयर फोन कॉल्स आउंदियां ने, पर मैं कहना भी थोड़ी प्रैक्टिस कर लो, नाले हल्का फुल्का नाले कॉन्फिडेंस बन जूगा। तुसी स्टूडियो च कॉल करो 416-620-1778। हुण तक असी जिहड़ी गलबात कीती सी ओह कीती सी कि आदमी इंसान जिहड़ा हैगा इंसान दे विच किहड़े गुण हुंदे ने, सानू क्यों कहा जांदा कि बंदिया तू बंदा बन जा, उहदे की कारण ने, जानवरां दे विच साडे विच की फर्क है, इहदे विच थोड़े जिहे सिंपल ढंग नाल मैं समझाउण दी कोशिश कीती सीगी। हुण असी गल करांगे चुगलखोर दी। इस चुगलखोर दे उत्ते टॉपिक दे उत्ते करन तों पहलां मैं तुहानूं दस देना चाहुंदा वी साडे BNC मैडिकल सेंटर जिहड़ा कि ब्रैमली ते कंट्री साइड दी नुक्कर दे उत्ते है गैस स्टेशन आले प्लाजे दे विच, उत्थे असी जिहड़ा इक पोर्शन है इक जिहड़ा खुंजे दे विच एनकां दी दुकान है BNC ऑप्टिकल BNC विजन सेंटर, बी मीनस ब्रैमली सी मीनस कंट्री साइड, उत्थे असी क्लोजिंग डाउन सेल लाई है क्योंकि ड्यू टू माई लिटल बिट हैल्थ रीजनिंग एज वैल एज जिहड़ी साडी उत्थे ऑप्टीशन सी ओह इंडिया दे विच स्टक हो गई, सो दैन आई हैव नो अदर अल्टरनेटिव टू क्लोज। होपफुली कोई होर भी बंदा इहनू टेक ओवर कर लेगा, पर जिन्ना चिर नहीं असी सस्ते भा दे उत्ते बहुत सस्ते भा दे उत्ते असी एनकां बेचना ईवन लैस दैन ईवन कॉस्ट क्योंकि मैनू पता नहीं। सो तुसी जे फायदा उठाउणा, मैं तुहानू इह नहीं करदा बिजनेस भी साडे कोई पैसे बन गए, मैं नहीं करदा, जे तुसी फायदा उठाउणा ਤਾਂ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ 4 ਦਿਨ 12 ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਆ, ਸੈਚਰਡੇ ਤੇ ਸੰਡੇ 11 ਤੋਂ 3 ਤੱਕ। ਮੈਨੂੰ ਅੱਜ ਵੀ ਕਈ 5-4 ਭਰਾਵਾਂ ਨੇ ਪੁੱਛਿਆ ਵੀ ਥੋੜਾ ਟਾਈਮ ਵਧਾ ਦੋ ਜੀ, 2 ਤਾਂ ਛੇਤੀ ਵੱਜ ਜਾਂਦੇ ਨੇ, ਪਰ ਹੁਣ ਖੜੇ ਖੜੇ ਤਾਂ ਅਸੀਂ ਵੀ ਥੱਕ ਜਾਂਦੇ, ਅਸੀਂ ਜਵਾਨ ਤਾਂ ਰਹੇ ਨਹੀਂ, ਸੋ ਇਸ ਕਰਕੇ ਥੋੜਾ ਜਿਹਾ ਸਮਾਂ ਸਾਡੇ ਨਾਲ ਬਰਦਾਸ਼ਤ ਕਰ ਲਓ। ਸੋ ਇਹ ਹੈਗਾ BNC ਵਿਜ਼ਨ ਸੈਂਟਰ ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਤੇ ਆ, ਉੱਥੇ ਗੈਸ ਸਟੇਸ਼ਨ ਪਲਾਜ਼ਾ। ਅੱਜ ਕੋਈ ਮਾਲਟਨ ਤੋਂ ਭਾਈ ਸਾਹਿਬ ਆਏ ਸੀਗੇ ਵੀ ਸੈਂਟਰਲ ਪਾਰਕ ਵਿੱਚ ਫਸ ਕੰਨੀ ਹੋ ਗਏ, ਉਹ ਵੀ ਕਨਫਿਊਜ਼ ਸੀ, ਮੈਂ ਵੀ ਕਨਫਿਊਜ਼ ਸੀ। ਮੈਂ ਉਹਨਾਂ ਨੂੰ ਕਿਹਾ ਜਿਹੜਾ ਬ੍ਰੈਮਟਨ ਦਾ ਹਸਪਤਾਲ ਹੈ ਉਹ ਬ੍ਰੈਮਲੀ ਦੇ ਉੱਤੇ ਹੈ ਮੇਨ, ਸੋ ਉਹੀ ਰੋਡ ਨੌਰਥ 'ਚ ਜਾਣੀ ਆ ਜਿੱਥੇ ਕੰਟਰੀ ਸਾਈਡ ਮਿਲੂਗੀ, ਖੱਬੇ ਹੱਥ ਤੁਹਾਨੂੰ ਗੈਸ ਸਟੇਸ਼ਨ ਮਿਲਦਾ, ਇੱਕੋ ਹੀ ਗੈਸ ਸਟੇਸ਼ਨ ਆਉਣਾ ਖੱਬੇ ਹੱਥ। ਸੋ ਉਸ ਗੈਸ ਸਟੇਸ਼ਨ ਦੇ ਉੱਤੇ ਸਾਡਾ ਇਹ BNC ਮੈਡੀਕਲ ਸੈਂਟਰ, ਅੰਦਰ ਆ ਜਾਓ ਤੇ ਖੁੰਜੇ ਚੈਨਕਾਂ ਦੀ ਦੁਕਾਨ ਹੈ, ਸੋ ਉਹਦੇ ਉੱਤੇ ਕਲੋਜ਼ਿੰਗ ਡਾਊਨ ਸੇਲ ਲੱਗੀ ਹੈ। ਗੱਲ ਕਰੀਏ ਚੁਗਲਖੋਰ ਦੀ, ਚੁਗਲਖੋਰ ਪਤਾ ਹੀ ਹੈ ਕੀ ਗੱਲ ਹੈ, ਚੁਗਲੀ ਕਿਹਨੂੰ ਕਹਿੰਦੇ ਨੇ ਪਹਿਲਾਂ ਦਾ, ਜੋ ਅਸੀਂ ਪੜ੍ਹੇ ਆ ਮਾਸਟਰਸ ਦੇ ਵਿੱਚ, ਚੁਗਲੀ ਉਹ ਹੁੰਦੀ ਹੈ 3 ਤਰ੍ਹਾਂ ਦੀ। ਪਹਿਲੀ ਗੱਲ ਕਿ ਤੁਸੀਂ ਕਿਸੇ ਦੀ ਐਬਸੈਂਸ ਦੇ ਵਿੱਚ ਉਹ ਗੱਲ ਕਰੋ ਜਿਹੜੀ ਕਿ ਹਕੀਕਤ ਦੇ ਵਿੱਚ ਓਨੀ ਨਾ ਹੋਵੇ, ਸਗੋਂ ਤੁਸੀਂ ਵਧਾ ਚੜਾ ਕੇ ਮਸਾਲਾ ਲਾ ਕੇ ਦੱਸ ਦਿਓ। ਜੇ ਹੁਣ ਫਰਜ਼ ਕਰੋ ਅਸੀਂ ਇੱਥੇ ਸਟੂਡੀਓ 'ਚ ਦੋ ਬੰਦੇ ਬੈਠੇ ਹਾਂ, ਇੱਕ ਗੋਰੀ ਲੇਡੀ ਬੈਠੀ ਹੈ, ਜੇ ਮੈਨੂੰ ਕਹੋ ਕੱਲ ਨੂੰ ਪੁੱਛੇ ਮੈਨੂੰ ਵੀ 4 ਵਜੇ ਕਿੱਥੇ ਸੀ, ਮੈਂ ਕਿਹਾ 4 ਵਜੇ ਮੈਂ ਉੱਥੇ ਸੀ ਸਟੂਡੀਓ 'ਚ 7:70 AM ਦੇ, ਉਦੋਂ ਉੱਥੇ ਜਿਹੜੀ ਸਾਡੀ ਗੋਰੀ ਲੇਡੀ ਸੀ ਉਹ ਹੋਲਡ ਕਰਦੀ ਸੀ ਪ੍ਰੋਗਰਾਮ ਨੂੰ। ਇਹ ਚੁਗਲੀ ਨਹੀਂ ਹੈ, ਕਿਉਂਕਿ ਜਿਵੇਂ ਸੀ ਉਹੀ ਮੈਂ ਹਕੀਕਤ 'ਚ ਦੱਸਤਾ। ਤੇ ਜੇ ਮੈਂ ਇਹੀ ਗੱਲ ਕਹਾਂ 4-5 ਵਜੇ ਮੈਂ ਕਿੱਥੇ ਸੀ, ਮੈਂ ਤਾਂ ਯਾਰ ਉੱਥੇ ਸ਼ੁਗਲ ਜਿਹਾ ਕਰਦਾ ਸੀਗਾ, ਮੈਂ ਉੱਥੇ ਡੱਗ ਫੋਰਡ ਪ੍ਰੀਮੀਅਰ ਨਾਲ ਬੈਠਾ ਗੱਲਾਂ ਬਾਤਾਂ ਕਰਦਾ ਸੀਗਾ ਉੱਥੇ। ਇਹ ਗੱਲ ਵਧਾ ਚੜਾ ਕੇ ਕੀਤੀ ਹੈ ਤਾਂ ਉਹ ਜਿਹੜੀ ਲੇਡੀ ਸੀ ਉਹ ਕੰਟਰੋਲ ਕਰ ਰਹੇ ਪ੍ਰੋਗਰਾਮ ਨੂੰ, ਮੈਂ ਚੱਕ ਕੇ ਆਪਣੀ ਸ਼ੇਖੀ ਮਾਰਨ ਲਈ ਡੱਗ ਫੋਰਡ ਦਾ ਨਾਂ ਲੈਤਾ। ਇਹ ਚੁਗਲੀ ਹੈ, ਇਹ ਬਿਲਕੁਲ ਕਿਉਂਕਿ ਵਧਾ ਚੜਾ ਕੇ ਗੱਲ ਕੀਤੀ ਹੈ। ਦੂਜੀ ਹੁੰਦੀ ਆ ਗੱਲ ਹੋਵੇ ਹੀ ਨਾ, ਐਵੇਂ ਆਪਣੇ ਵੱਲੋਂ ਸਾਰੀ ਸਟੋਰੀ ਬਣਾ ਦਿਓ, ਉਹ ਵੀ ਚੁਗਲੀ ਹੈ, ਉਹ ਬੜੀ ਖਤਰਨਾਕ ਹੈ। ਕਿ ਬੰਦਾ ਘਰੇ ਸੁੱਤਾ ਪਿਆ, ਉਹਨੂੰ ਕਹਿੰਦੇ ਵੀ ਕੱਲ ਜੀ ਇਸ, ਜੇ ਹੁਣ ਕੋਈ ਕਿਸੇ ਬੰਦੇ ਦੀ ਗੱਲ ਕਰੇ ਵੀ ਜੀ ਉਹ ਤਾਂ ਕੱਲ ਆਟਵਾ ਨਾ, ਜਿਹੜਾ ਆਟਵਾ ਉਹ ਐਵੇਂ ਕਿਸੇ ਗਲਤ ਬੰਦੇ ਨਾਲ ਤੁਰਿਆ ਫਿਰਦਾ ਸੀ। ਬੰਦਾ ਘਰੇ ਸੁੱਤਾ ਪਿਆ ਹੋਵੇ, ਨਾ ਉਹ ਆਟਵਾ ਗਿਆ, ਨਾ ਗੱਲ ਖੋਈ ਹੈ, ਨਾ ਬਾਸ, ਉਹ ਸਾਰੀ 100% ਮੈਨੀਪੁਲੇਟ ਗੱਲ ਹੈ, ਉਹ ਵੱਡੀ ਚੁਗਲੀ ਹੈ। ਹਾਂਜੀ, ਤੀਸਰੀ ਗੱਲ ਚੁਗਲੀ ਦੀ ਇਹ ਵੀ ਹੁੰਦੀ ਹੈ ਖਾਸੀਅਤ ਕਿ ਤੁਸੀਂ ਚੁਗਲੀ ਕਰਤੀ, ਗੱਲ ਪਿੱਛੋਂ ਕਰਤੀ, ਪਰ ਜੇ ਕਹੇ ਮੈਂ ਬੰਦੇ ਤੋਂ ਪਛਾਉਣਾ ਤੇ ਤੁਸੀਂ ਕਹੋ ਮੈਂ ਨੀ, ਬਸ ਫਿਰ ਉਹਦੇ ਮੂਹਰੇ ਢਿੱਲੇ ਜੇ ਹੋ ਜਾਣਾ ਵੀ ਇਹ ਤਾਂ ਪੁੱਛਣਾ ਪੂ ਤੇ ਮੇਰੀ ਗੱਲ ਸੱਚਾਈ ਨਜ਼ਰ ਆਉਣੀ ਆ। ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਖਤਰਨਾਕ ਨੇ, ਇਹ ਬੰਦੇ ਦੀ ਆਦਤ ਹੁੰਦੀ ਹੈ, ਇਹ ਬੰਦੇ ਦਾ ਸੁਭਾਅ ਹੈ। ਜਿਹੜਾ ਚੁਗਲਖੋਰ ਹੈ ਨਾ ਜੀ, ਉਹਨੂੰ ਉਹਦੀ ਬਸ ਤੋਬਾ ਹੀ ਸਮਝੋ। ਚੁਗਲਖੋਰ ਨੇ ਅੱਗ ਇਹੋ ਜਿਹੀ ਲਾ ਦੇਣਾ ਮਿੱਠੀ ਤਰੀਕੇ ਨਾਲ, ਘਰਾਂ ਦੇ ਘਰ ਬਰਬਾਦ ਚੁਗਲੀ ਤੋਂ ਹੁੰਦੇ ਦੇਖੇ ਨੇ। ਸੱਸ ਨੂੰ ਦੇ ਜਿੰਨੇ ਵੀ ਝਗੜੇ ਨੇ ਉਹ ਚੁਗਲੀ ਕਰਕੇ ਹੁੰਦੇ ਨੇ। ਜੋ ਕੋਈ ਗਵਾਂਢਣ ਆ ਗਈ, ਕੋਈ ਫਰੈਂਡ ਆ ਗਈ, ਕੋਈ ਰਿਸ਼ਤੇਦਾਰ ਆ ਗਈ, ਕੋਈ ਨਵੀਂ ਵਿਆਹੀ ਬਹੂ ਆਈ ਹੈ ਤੁਹਾਡੇ ਘਰ, ਉਹ ਜ਼ਰੂਰ ਪੁੱਛਣਗੀਆਂ, ਹਾਂ ਭੈਣੇ ਜਿਹੜੀ ਤੁਹਾਡੀ ਵਹੁਟੀ ਆਈ ਹੈ ਇਹਦਾ ਸੁਭਾਅ ਕਿਹੋ ਜਿਹਾ? ਉਹ ਕਹਿੰਦੀ ਬਹੁਤ ਚੰਗਾ, ਅੱਛਾ ਅੱਛਾ, ਚੰਗਾ ਹੀ ਚਾਹੀਦਾ, ਚੰਗਾ ਹੀ ਚਾਹੀਦਾ। ਤੇਰੀ ਕੋਈ ਸੇਵਾ ਸੁਵਾ ਵੀ ਕਰਦੀ ਹੈ? ਲੱਤਾਂ ਲੁੱਤਾਂ ਘੁੱਟ ਜਾਏ? ਕਹਿੰਦੀ ਹਾਂ, ਉਹ ਵਿਚਾਰੀ ਸਵੇਰੇ ਕੰਮ ਤੇ ਜਾਂਦੀ ਆ, ਜਦੋਂ ਮੈਂ ਕਹਿੰਦੀ ਹਾਂ ਘੁੱਟ ਜਾਂਦੀ, ਅੱਛਾ ਅੱਛਾ ਵਧੀਆ, ਰੋਟੀ ਵੀ ਬਣਾਉਂਦੀ ਹੈ ਤੇਰੇ ਨਾਲ? ਹਾਂ, ਮੇਰੇ ਨਾਲ ਹੱਥ ਵਟਾਉਂਦੀ, ਕਿਉਂ ਆਪ ਨਹੀਂ ਕਰਦੀ, ਆਪ ਦਾ ਜਹਾਨ ਹੈ, ਤੂੰ ਤਾਂ 70 ਸਾਲ ਦੀ, ਇਹਨੂੰ ਕਿਹਾ ਕਰ। ਇੰਨੀ ਗੱਲ ਕਹਿ ਕੇ ਥੋੜ੍ਹੀ ਜਿਹੀ ਅੱਗ ਲਾ ਗਏ। ਉਧਰਲੇ ਪਾਸੇ ਜਦੋਂ ਕਿਸੇ ਨੂੰ ਹਾਂ ਭਾਈ ਬਹੂ ਰਾਣੀ ਕੀ ਹਾਲ ਹੈ, ਠੀਕ ਹੈ, ਤੇਰੀ ਸੱਸ ਬਹੁਤ ਤਾਰੀਫਾਂ ਕਰਦੀ ਸੀ ਤੇਰੀਆਂ, ਪਰ ਕਹਿੰਦੀ ਤੂੰ ਬਸ ਰੋਟੀ ਮਾੜੀ ਮੋਟੀ ਬਣਾਉਣੀ ਆ, ਹੁਣ 70 ਸਾਲ ਤੋਂ, ਕਹਿੰਦੀ ਮੈਂ ਉਹ ਕਹਿੰਦੀ ਸੀ ਵੀ 70 ਸਾਲ ਦੀ ਹੋ ਗਈ, ਇਹ ਹੁਣ ਇਹਨੂੰ ਆਪ ਹੀ ਸੰਭਾਲੀ ਚਾਹੀਦੀ ਰਸੋਈ ਦਾ, ਮਾੜਾ ਮੋਟਾ ਹੀ ਕੰਮ ਕਰ, ਕਿਹਾ ਉਲਟ ਸੀਗਾ, ਅੱਗ ਲਾ ਗਈ। ਹੁਣ ਤੁਸੀਂ ਦੇਖੋ ਫਿਰ ਰਿਜ਼ਲਟ ਕੀ ਨਿਕਲੂਗਾ। ਇਹ ਜਿਹੜੀਆਂ ਆਉਂਦੀਆਂ ਨੇ ਨਾ ਚੁਗਲਖੋਰ ਨਾ, ਇਹ ਘਰ ਬਰਬਾਦ ਕਰਦੀਆਂ ਨੇ, ਚਾਹੇ ਉਹ ਗਵਾਂਢੀ ਨੇ, ਚਾਹੇ ਉਹ ਰਿਸ਼ਤੇਦਾਰ ਨੇ, ਚਾਹੇ ਕੋਈ ਨੇ। ਸੋ ਚਾਹੀਦਾ ਇਹ ਹੈ ਵੀ ਕਿਸੇ ਕੋਲੇ ਆਪਣੇ ਘਰ ਦੀ ਕੋਈ ਵੀ ਗੱਲ ਨਾ ਕਰੋ, ਉਹਦੀ ਆਦਤ ਨੂੰ ਸਮਝੋ ਵੀ ਇਹਨੇ ਚੁਗਲੀ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਇਹੋ ਜਿਹਾ ਫਸਾਦ ਖੜੇ ਕਰ ਰਿਹਾ, ਫਿਰ ਇੱਕ ਨਫ਼ਰਤ, ਦੂਜੀ ਨਫ਼ਰਤ, ਤੀਜੀ ਨਫ਼ਰਤ, ਚੌਥੀ ਨਫ਼ਰਤ, ਇੱਟ ਕੁੱਤੇ ਦਾ ਬੈਰ ਪੱਕਾ ਹੋ ਜੂਗਾ ਸੱਸ ਨੂੰ ਦਾ। ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਨੇ। ਕੋਈ ਤੀਜਾ ਬੰਦਾ ਹੁੰਦਾ ਯਾਰ, ਉਹ ਕਹਿੰਦਾ ਤੁਹਾਡੇ ਬਾਪੂ ਜੀ ਜ਼ਮੀਨ ਵੰਡ ਗਏ ਸੀ, ਕਹਿੰਦੇ ਹਾਂ, ਕਹਿੰਦਾ ਬਸ ਕੋਈ ਨਹੀਂ ਯਾਰ, ਸਾਡਾ ਮੇਰਾ ਛੋਟਾ ਭਰਾਏ ਦਾ ਜਿਹੜਾ ਖੱਤ ਤੰਗ ਸੀ, ਇਹਨੂੰ ਕਿੱਲਾ ਵੱਧ ਦੇਤਾ, ਤੇ ਬਾਕੀ ਸਾਨੂੰ ਤਾਂ ਕੋਈ ਫਰਕ ਨਹੀਂ, ਅਸੀਂ ਤਾਂ ਵੈਲ ਸੈਟਲਡ ਆ, ਬਾਪੂ ਜੀ ਨੇ ਵਧੀਆ ਕੀਤਾ। ਉਹ ਜਿਹੜੇ ਸੁਣਨ ਵਾਲੇ ਨੇ ਉਹਨੇ ਦੂਜੇ ਨੂੰ ਕਹਿ ਦੇਣਾ, ਦੂਸਰੇ ਭਰਾ ਨੂੰ, ਯਾਰ ਤੇਰਾ ਭਰਾ ਉਹ ਤਾਂ ਐਂ ਕਹਿੰਦਾ ਸੀਗਾ ਵੀ ਬਾਪੂ ਜੀ ਦੇਖ ਜੀ ਕੀ ਕੰਮ ਕੀਤਾ ਹੈ, ਸਾਰੇ ਭਰਾ ਬਰਾਬਰ ਸੀਗੇ, ਚੱਕ ਕੇ ਉਹਨੂੰ ਕਿੱਲਾ ਵੱਧ ਦਿੱਤਾ, ਇਹ ਕੋਈ ਗੱਲ ਇਨਸਾਫ਼ ਹੋਈ? ਕਹਿੰਦਾ ਅੱਛਾ, ਉਹਨੇ ਐਂ ਕਿਹਾ ਵੀ ਮੈਂ ਕਦੋਂ ਮੰਗਿਆ ਸੀਗਾ, ਹੋ ਗਏ ਫਸਾਦ। ਸੋ ਛੋਟੀਆਂ ਛੋਟੀਆਂ ਗੱਲਾਂ, ਚੁਗਲਖੋਰ ਹੈ ਨਾ, ਚੁਗਲਖੋਰ ਤੋਂ ਹਮੇਸ਼ਾ ਸਾਵਧਾਨ ਰਹੋ। ਤੇ ਵੈਸੇ ਤਾਂ ਪਰਮਾਤਮਾ ਨੂੰ ਅਰਦਾਸ ਕਰੋ ਕਿ ਮੈਨੂੰ ਚੁਗਲੀ ਦੀ ਆਦਤ ਘੱਟ ਦੇ। ਕਿਸੇ ਦੇ ਘਰ 'ਚ ਜਿਹੜੀ ਤੁਸੀਂ ਅੱਗ ਲਗਾਉਣੀ ਹੈ ਨਾ, ਤੇ ਇਹਦੇ ਨਾਲ ਇਹ ਨਾ ਭੁੱਲੋ ਵੀ ਇਹ ਅੱਗ ਦੇ ਵਿੱਚ ਆਪ ਵੀ ਤੁਸੀਂ ਝੁਲਸੇ ਜਾਣਾ। ਸੋ ਕਿਸੇ ਦੇ ਗੱਲਾਂ ਮਿੱਠੀਆਂ ਕਰਕੇ ਇੱਧਰ ਉੱਧਰੀਆਂ ਕਰਕੇ, ਮੈਂ ਤਾਂ ਈਵਨ ਲੇਡੀਜ਼ ਉਹ ਵੀ ਦੇਖੀਆਂ ਨੇ, ਮੈਂ ਨਾਂ ਨਹੀਂ ਦਿੰਦਾ, ਉਹ ਆਪਣੇ ਹਸਬੈਂਡ ਦੀਆਂ ਗੱਲਾਂ ਕਰੀ ਜਾਂਦੇ ਨੇ ਵੀ ਉਹ ਤਾਂ ਐਂ ਕਰਦੇ ਨੇ, ਵਾਹ ਕਰਦੇ ਨੇ, ਫਿਰ ਦੂਜਾ ਬੰਦਾ ਉਹ ਕੰਮ ਤੁਹਾਡਾ ਸੋਲਵ ਕਰ ਦੂ। ਇਹ ਗੱਲ ਸਮਝਣ ਦੀ ਲੋੜ ਹੈ। ਜੇ ਤੁਹਾਡੀ ਕੋਈ ਪ੍ਰੋਬਲਮ ਹੈ, ਤੁਸੀਂ ਬੈਠ ਕੇ ਸਿੱਧੀ ਸਿੱਧੀ ਗੱਲ ਕਰ ਲਓ, ਜੋ ਸਿੱਧੀ ਗੱਲ ਕਰੋਗੇ ਮਿਸਅੰਡਰਸਟੈਂਡਿੰਗ ਦੂਰ ਹੋ ਜਾਂਦੀ ਹੈ 99.9%। ਹਾਂਜੀ, ਜਦੋਂ ਤੁਸੀਂ ਤੀਸਰੇ ਬੰਦੇ ਦੇ ਥਰੂ ਕਰਾਉਣੇ ਆ, ਉਹਨੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਕਰਨਾ। ਸੋ ਉਹਨਾਂ ਚੁਗਲਖੋਰਾਂ ਤੋਂ ਸਾਨੂੰ ਬਚਣਾ ਚਾਹੀਦਾ। ਇਹਦੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ, ਸੁਣੋ ਮੇਰੀ ਗੱਲ, ਕਿ ਜਿਹੜੇ ਆਪਣੇ ਇੰਡੀਆ ਦੇ ਵਿੱਚ ਕੱਚੇ ਕੋਠੇ ਹੁੰਦੇ ਨਾ, ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਘਰ ਹੁੰਦੇ ਕੱਚੇ ਹੁੰਦੇ ਸੀਗੇ, ਤੇ ਸਾਲ ਦੇ ਵਿੱਚ ਜਦੋਂ ਬਰਸਾਤਾਂ ਆਉਂਦੀਆਂ ਸੀ, ਉਦੋਂ ਪਹਿਲਾਂ ਆਪਾਂ ਉਹਨੂੰ ਲਿਪ ਲੈਂਦੇ ਸੀਗੇ। ਕਿਉਂ? ਕਿਉਂਕਿ ਪਤਾ ਵੀ ਜੇ ਨਾ ਲਿਪੀਏ ਤਾਂ ਜਿਹੜੀ ਉਹਦੀ ਮਿੱਟੀ ਹੈ, ਕੱਚੇ ਕੋਠੇ ਦੀ ਮਿੱਟੀ ਦੇ ਬਣੇ ਹੁੰਦੇ ਸੀ, ਵੀ ਹੌਲੀ 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 ਮਿੱਟੀ ਖੁਰਦੀ 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 ਉਹ ਮਕਾਨ ਢਹਿ ਢੇਰੀ ਹੋ ਜਾਂਦਾ ਸੀਗਾ। ਸੋ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਟੈਂਦਿਆਂ ਢਹਿ ਜਾਂਦਾ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਟੈਂਦਿਆਂ ਢਹਿ ਜਾਂਦਾ। ਲੜੇ ਰੂਸੇ ਨੂੰ ਜੇਕਰ ਮਨਾਈਏ ਨਾ ਰਿਸ਼ਤੇਦਾਰਾਂ ਚ ਦੋਸਤਾਂ ਚ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਰੂਸੇ ਲੜੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਜੇ ਕਿਸੇ ਗੱਲ ਤੋਂ ਮਿਸਅੰਡਰਸਟੈਂਡਿੰਗ ਹੋ ਗਈ ਮੈਂ ਨਹੀਂ ਫੋਨ ਕਰਨਾ ਇੱਕ ਦਿਨ ਦੋ ਦਿਨ ਚਾਰ ਦਿਨ ਮੈਂ ਨਹੀਂ ਬੁਲਾਉਣਾ ਮੈਂ ਨਹੀਂ ਸਤਿ ਸ਼੍ਰੀ ਅਕਾਲ ਕਰਨੀ ਮੈਂ ਨਹੀਂ ਨਮਸਤੇ ਕਰਨੀ ਮੈਂ ਨਹੀਂ ਜੈਰਾਮ ਕਰਨੀ ਉਹ ਫਿਰ ਸਾਲਾਂ ਵਧੀ ਇਸ ਤਰ੍ਹਾਂ ਹੋ ਜਾਂਦੇ ਫਿਰ ਨਾਰਾਜ਼ਗੀਆਂ ਪੱਕੀਆਂ ਵੱਧ ਜਾਂਦੀਆਂ ਇਸੇ ਕਰਕੇ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਟਹਿੰਦਿਆਂ ਢਹਿ ਜਾਂਦਾ ਲੜੇ ਰੂਸੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ ਚੁਗਲਖੋਰ ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਜਿਹਦੇ ਜੀਵਨ ਚ ਕੋਈ ਮੁਰਸ਼ਿਦ ਹੈ ਨਹੀਂ ਭੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਸੋ ਚੁਗਲਖੋਰ ਨੂੰ ਜਿੰਨਾ ਮਰਜ਼ੀ ਹੋਵੇ ਉਹ ਕਦੋਂ ਨਹਾਉਣਾ ਮੈਂ ਤਾਂ ਨੀ ਕਿਸੇ ਨੂੰ ਦੱਸਦਾ ਮੈਂ ਨੀ ਕੋਈ ਗੱਲ ਕਰਨੀ ਫਿਰ ਵੀ ਜਾਂਦਾ ਹੋਇਆ ਛੁਰਲੀ ਜੀ ਛੱਡ ਜਾਣੀ ਉਹਨੇ ਜਿਹਦੇ ਨਾਲ ਘਰ ਦੇ ਵਿੱਚ ਲੰਬੇ ਫਸਾਦ ਪੈ ਜਾਂਦੇ ਨੇ ਸੋ ਚੁਗਲੀ ਤੋਂ ਬਚੋ ਚੁਗਲਖੋਰ ਜਿਹੜੇ ਹੁੰਦੇ ਨੇ ਨਾ ਉਹ ਇੰਨੇ ਜ਼ਿਆਦਾ ਖਤਰਨਾਕ ਨੇ ਦੇ ਆਰ ਦਾ ਸਲੋ ਪੋਇਜ਼ਨਿੰਗ ਉਹ ਪਤਾ ਨਹੀਂ ਲੱਗਦਾ ਕਦੋਂ ਜ਼ਹਿਰ ਹੌਲੀ 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 ਘੁਲਦੀ 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 ਜ਼ਹਿਰ ਤਾਂ ਜੋ ਪਤਾ ਉਹਨਾਂ ਨੂੰ ਜ਼ਹਿਰ ਨੂੰ 1 ਲੱਖ ਦੀ ਮਰ ਜਾਂਦਾ ਵੱਡੀ ਚੁਗਲੀ ਹੈ ਨਾ ਕੀਤੀ ਵੀ ਉਹ ਪਤਾ ਨਹੀਂ ਸਾਲਾਂ ਵੱਧੀ ਚੱਲੀ ਜਾਂਦੀ ਹੈ ਲੋਕਾਂ 'ਚ ਮਿਸਅੰਡਰਸਟੈਂਡਿੰਗ ਕ੍ਰੀਏਟ ਕਰੀ ਰੱਖਦੇ ਨੇ ਗੱਲ ਕੋਈ ਨਾ ਕੋਈ ਛੋਲੀ ਛੱਡ ਦਿੰਦੀ ਹੈ ਇੱਧਰ ਲਈ ਉੱਧਰ ਲਈ ਬੰਦਾ ਗੱਲ ਉਹਨੂੰ ਸੋਲਵ ਨਹੀਂ ਕਰਦਾ ਉਹਨੂੰ ਡਿਸਕਸ ਨਹੀਂ ਕਰਦਾ ਉਹਦੇ ਬਾਰੇ ਗਲਤ ਫਹਿਮੀ ਦੂਰ ਨਹੀਂ ਕਰਦਾ ਬਸ ਦੁਸ਼ਮਣੀ ਤੋਂ ਦੁਸ਼ਮਣੀ ਦੁਸ਼ਮਣੀਆਂ ਵਧੀ ਚੱਲੀਆਂ ਨੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਕਿਉਂਕਿ ਟਾਈਮ ਹੈਗਾ ਕਹਿੰਦੇ ਇੱਕ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਪੰਡਿਤਾਂ ਨੂੰ ਬੁਲਾਇਆ ਵੀ ਜਿੰਨੇ ਵੀ ਮੇਰੇ ਦਰਬਾਰ 'ਚ ਪੰਡਿਤ ਨੇ ਇਸ ਮੇਰੇ ਰਾਜ ਦੇ ਵਿੱਚ ਉਹਨਾਂ ਨੂੰ ਨਿਉਂਦਾ ਦਿੱਤਾ ਵੀ ਆਪਾਂ ਯੱਗ ਕਰਨਾ ਅਤੇ ਉਹਨਾਂ ਨੂੰ ਭੋਜਨ ਦੇ ਲਈ ਬੁਲਾਇਆ ਇਨਵੀਟੇਸ਼ਨ ਭੇਜਿਆ ਹੁਣ ਉਹ ਕਿੰਨੇ ਹੀ ਜਿਹੜੇ ਪੰਡਿਤ ਸੀ ਉਹਦੇ ਰਾਜ ਦਰਬਾਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਆ ਗਏ ਅਤੇ ਉਹਨਾਂ ਲਈ ਕਿਉਂਕਿ ਰਾਜਾ ਸੀਗਾ ਅਤੇ ਹੁਣ ਪਤਾ ਭੋਜਨ ਵੀ ਵਧੀਆ ਬਣੂਗਾ ਵਧੀਆ ਰਾ ਮਟੀਰੀਅਲ ਹੋਣਾ ਉਹਨੇ ਉਹਦੇ ਲਈ ਜਿਹੜੇ ਸੀਗੇ ਸ਼ੈਫ ਜਿਹਨੂੰ ਆਪਾਂ ਅੰਗਰੇਜ਼ੀ ਸ਼ੈਫ ਕਹਿੰਦੇ ਨੇ ਉਦੋਂ ਕਹਿੰਦੇ ਨੇ ਰਸੋਈਏ ਅਤੇ ਰਸੋਈਏ ਵੀ ਜਿੰਨੇ ਵੀ ਜਿੱਡਾ ਵੱਡਾ ਉਹਦਾ ਬਹੁਤ ਵੱਡਾ ਪਾਰਕ ਸੀਗਾ ਜਿਹੜਾ ਬਾਗ ਸੀਗਾ ਉਹਦੇ ਵਿੱਚ ਵੱਡੀਆਂ ਵੱਡੇ ਤਵੇ ਲੱਗ ਗਏ ਕੜਾਹੀਆਂ ਲੱਗ ਗਈਆਂ ਜਿਹੜੇ ਵੱਡੇ ਵੱਡੇ ਪਤੀਲੇ ਲੱਗ ਗਏ ਉਹ ਖੁੱਲ੍ਹਾ ਖਾਣਾ ਬਣਾਉ ਬਹੁਤ ਬੰਦਿਆਂ ਦਾ ਬਣਨਾ ਸੀਗਾ ਉਹ ਰਸੋਈਏ ਤਿਆਰ ਕਰਨ ਲੱਗ ਗਏ ਖਾਣਾ ਜਦੋਂ ਰਸੋਈਏ ਖਾਣਾ ਤਿਆਰ ਕਰਦੇ ਸੀ ਮਾਲਕ ਦੀ ਮੌਜ ਉੱਪਰ ਦੀ ਇੱਕ ਇੱਲ ਸੱਪ ਨੂੰ ਫੜੀ ਜਾ ਰਹੀ ਸੀ ਹੁਣ ਪਤਾ ਇੱਲ ਸੱਪ ਨੂੰ ਮਾਰ ਕੇ ਖਾਂਦੀਆਂ ਨੇ ਇੱਲ ਜਿਹੜੀ ਹੈ ਉਹ ਅਸਮਾਨ 'ਚ ਉੱਡੀ ਜਾਂਦੀ ਸੀਗੀ ਅਤੇ ਜਦੋਂ ਪਾਰਕ ਕੋਲੋਂ ਉਹਨਾਂ ਦੇ ਬਾਗ ਵਿੱਚ ਦੀ ਨਿਕਲਣ ਲੱਗੀ ਉਹਦੇ ਗਲਤੀ ਨਾਲ ਉਹਦੇ ਪੰਜੇ 'ਚੋਂ ਸੱਪ ਛੁੱਟ ਗਿਆ ਅਤੇ ਉਹ ਸੱਪ ਸਿੱਧਾ ਆ ਕੇ ਇੱਕ ਜਿੱਥੇ ਦਾਲ ਉਬਲ ਰਹੀ ਸੀ ਕੜਾਹੀ ਦਾ ਕਹਿ ਲਓ ਦੇਜਕਾ ਕਹਿ ਲਓ ਜੋ ਮਰਜ਼ੀ ਪਤੀਲਾ ਕਹਿ ਲਓ ਉਹਦੇ ਵਿੱਚ ਡਿੱਗ ਪਿਆ ਕਿਸੇ ਨੇ ਨਹੀਂ ਦੇਖਿਆ ਜਦੋਂ ਦੇਖਿਆ ਨਹੀਂ ਉਸੇ ਤਰ੍ਹਾਂ ਜਿਹੜੇ ਸੂਈ ਘਰ ਵਾਲੇ ਸੀਗੇ ਉਹ ਖੁਰਚਨੇ ਜਿਹੜੀਆਂ ਕੜਛੇ ਕੜਛੀਆਂ ਮਾਰਦੇ ਰਹੇ ਉਹ ਸੱਪ ਉਬਲ 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 ਕੇ ਸਾਰੀ ਜ਼ਹਿਰ ਉਹਦੇ ਪਤੀਲੇ 'ਚ ਘੁਲ ਗਈ ਫਿਰ ਜਿਹੜੇ ਵੇਟਰ ਸੀਗੇ ਜਿਹੜੇ ਵਰਤਾਉਣ ਵਾਲੇ ਸੀ ਆਪਾਂ ਅੰਗਰੇਜ਼ੀ 'ਚ ਵੇਟਰ ਕਹਿ ਲੈਂਦੇ ਹਾਂ ਉਹ ਰਸੋਈਆਂ ਨੇ ਜਿਹੜੇ ਰਸੋਈਏ ਸੀਗੇ ਜਾਂ ਸ਼ੈਫ ਸੀਗੇ ਉਹਨਾਂ ਨੇ ਬਾਲਟੀਆਂ 'ਚ ਪਾ ਪਾ ਕੇ ਉਹਨਾਂ ਨੂੰ ਦੇਤੀ ਵੀ ਜਾ ਕੇ ਪੰਡਤਾਂ ਨੂੰ ਤੁਸੀਂ ਭੋਜਨ ਖਵਾਉਣਾ ਪੰਡਿਤ ਲਾਈਨ 'ਚ ਬੈਠੇ ਸੀ ਉਹਨਾਂ ਨੂੰ ਦਾਲਾਂ ਸਬਜ਼ੀਆਂ ਪਾਤੀਆਂ ਕਿਉਂਕਿ ਇੱਕ ਦਾਲ ਦੇ ਵਿੱਚ ਜ਼ਹਿਰ ਘੁਲ ਗਈ ਸੀ ਅਤੇ ਜਦੋਂ ਪੰਡਿਤਾਂ ਨੇ ਖਾਧੇ ਤਾਂ ਪੰਡਿਤ ਮਰ ਗਏ ਜਦੋਂ ਪੰਡਿਤ ਮਰ ਗਏ ਕਈ ਪੰਡਿਤ ਮਰ ਗਏ ਉੱਥੇ ਬੇਹੋਸ਼ ਹੋ ਕੇ ਅਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ ਜਦੋਂ ਹਾਹਾਕਾਰ ਮੱਚ ਗਈ ਲੋਕਾਂ ਦੇ ਵਿੱਚ ਕਿਸੇ ਨੇ ਕਹਿਤਾ ਵੀ ਲੈ ਵੀ ਇਹ ਰਾਜੇ ਦੀ ਚਲਾਕੀ ਹੈ ਪੋਲੀਟੀਸ਼ੀਅਨ ਹੈ ਇਹਨੇ ਬਹਾਨੇ ਨਾਲ ਪੰਡਿਤਾਂ ਤੋਂ ਬਦਲਾ ਲੈਣਾ ਸੀਗਾ ਤਾਂ ਕਰਕੇ ਰੋਟੀ ਬੁਲਾਈ ਤਾਂ ਇਹਦੇ ਵਿੱਚ ਇਹਨੂੰ ਤਾਂ ਕਰਕੇ ਮਰਵਾਤਾ ਕੋਈ ਦੂਜੇ ਲੋੜ ਕਹਿੰਦਾ ਵੀ ਰਾਜਾ ਇਹ ਰਾਜਾ ਕਾਹਦਾ ਹੋਇਆ ਇਹਨੇ ਪੁੰਨ ਕੀਤਾ ਇਹਨਾਂ ਬਹੁਤ ਵੱਡਾ ਪਾਪ ਕਰਤਾ ਇਹਨੂੰ ਤਾਂ ਅਧਿਕਾਰ ਇਹਨੂੰ ਅਸਤੀਫਾ ਦੇਣਾ ਚਾਹੀਦਾ ਰਿਜ਼ਾਈਨ ਕਰਨਾ ਚਾਹੀਦਾ ਇਹਨੂੰ ਕੋਈ ਕਹਿੰਦਾ ਇਹਨੂੰ ਫਾਂਸੀ 'ਤੇ ਚੜਾ ਦਿਓ ਰਾਜੇ ਨੂੰ ਵੀ ਜਦੋਂ ਪਤਾ ਲੱਗਿਆ ਵੀ ਲੋਕ ਮੇਰੇ ਬਾਰੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਨੇ ਮੀਟਿੰਗ ਬੁਲਾਈ ਵੀ ਇਹ ਜਿਹੜੇ ਬੰਦੇ ਮਰੇ ਨੇ ਕਸੂਰ ਕੀ ਤਾ ਦੋਸ਼ੀ ਕੌਣ ਹੈ ਪਾਪੀ ਕੌਣ ਹੈ ਪਹਿਲਾਂ ਉਹਨਾਂ ਨੂੰ ਵੇਟਰਜ਼ ਨੂੰ ਪੁੱਛਿਆ ਵੇਟਰ ਕਹਿੰਦੇ ਸਰ ਸਾਨੂੰ ਤਾਂ ਕੋਈ ਪਤਾ ਨਹੀਂ ਸਾਨੂੰ ਤਾਂ ਉਹਨੇ ਸ਼ੈਫ ਨੇ ਰਸੋਈਏ ਨੇ ਜਿਹੜੀਆਂ ਵੀ ਬਾਲਟੀਆਂ 'ਚ ਪਾ ਕੇ ਦਾਲਾਂ ਸਬਜ਼ੀਆਂ ਦਿੱਤੀਆਂ ਤਾਂ ਉਹ ਵਰਤਾਈਆਂ ਸਾਡਾ ਸਾਨੂੰ ਤਾਂ ਪਤਾ ਨਹੀਂ ਕੋਈ ਫਿਰ ਰਸੋਈਏ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਤਾਂ ਸਰ ਕੋਈ ਪਤਾ ਹੀ ਨਹੀਂ ਸਾਨੂੰ ਤਾਂ ਤੁਸੀਂ ਵਧੀਆ ਤੋਂ ਵਧੀਆ ਜਿਹੜਾ ਅਸੀਂ ਰਾ ਮਟੀਰੀਅਲ ਦਿੱਤਾ ਅਸੀਂ ਸ਼ੌਕ ਨਾਲ ਧੋ ਸਵਾਰ ਕੇ ਚਾਵਲ ਦਾਲਾਂ ਸਵਾਰ ਕੇ ਵਧੀਆ ਬਣਾ ਗਏ ਸਾਨੂੰ ਤਾਂ ਪਤਾ ਨਹੀਂ ਕਿਉਂ ਮਰੇ ਨੇ ਰਾਜੇ ਨੂੰ ਕਹਿੰਦੇ ਵੀ ਰਾਜਾ ਕਹਿੰਦਾ ਫਿਰ ਮੇਰਾ ਵੀ ਕੋਈ ਕਸੂਰ ਨਹੀਂ ਮੈਂ ਤਾਂ ਉੱਪਰ ਸੰਘਾਸ਼ਨ ਤੇ ਬੈਠਾ ਸੀਗਾ ਜਦੋਂ ਇਹ ਜੱਗ ਚੱਲ ਰਿਹਾ ਸੀਗਾ ਮੰਤਰ ਪੜ੍ਹਦੇ ਸੀ ਮੈਂ ਤਾਂ ਰੱਬ ਦੇ ਧਿਆਨ 'ਚ ਬੈਠਾ ਸੀ ਮੇਰਾ ਕੀ ਕਸੂਰ ਹੈ ਹੁਣ ਤੁਸੀਂ ਸੋਚੋ ਰਾਜੇ ਦਾ ਕੋਈ ਕਸੂਰ ਨਹੀਂ ਉਹ ਤਾਂ ਰੱਬ ਦਾ ਅੱਖਾਂ ਮੀਚੀ ਬੈਠਾ ਸੀਗਾ ਜਿਹੜੇ ਵਰਤਾਉਣ ਵਾਲੇ ਵੇਟਰ ਸੀਗੇ ਉਹਨਾਂ ਦਾ ਕੋਈ ਕਸੂਰ ਨਹੀਂ ਜਿਹੋ ਜਿਹੀ ਦਾਲ ਪਾ ਕੇ ਸਬਜ਼ੀਆਂ ਦੇ ਦੀ ਉਹਨਾਂ ਨੇ ਵਰਤਾਤੀਆਂ ਅੱਗੇ ਜਿਹੜੇ ਰਸੋਈ ਘਰ ਸੀ ਉਹਨਾਂ ਨੇ ਜੋ ਮਟੀਰੀਅਲ ਸੀ ਮਾਰ ਕੇ ਸਾਫ਼ ਸੁਥਰਾ ਕਰਕੇ ਉਹ ਵਾਲ ਕੇ ਤਿਆਰ ਕਰਕੇ ਸਬਜ਼ੀਆਂ ਉਹ ਦੇਤੀਆਂ ਅਤੇ ਪੰਡਿਤ ਜੀ ਵੀ ਮਰ ਗਏ ਇੰਨੇ। ਫਿਰ ਕਸੂਰਵਾਰ ਹੁਣ ਬੰਦੇ ਵੀ ਮਰ ਗਏ ਪਰ ਕਸੂਰਵਾਰ ਨਾ ਤਾਂ ਰਾਜਾ ਲੱਗਦਾ ਨਾ ਰਸੋਈਏ ਲੱਗਦੇ ਨੇ ਨਾ ਉਹ ਵੇਟਰਸ ਲੱਗਦੇ। ਰਸੋਈਏ ਤਾਂ ਕਸੂਰਵਾਰ ਹੁੰਦੇ ਵੀ ਉਹਨਾਂ ਨੇ ਸੱਪ ਡਿੱਗਦਾ ਦੇਖ ਲਿਆ ਵੀ ਫਿਰ ਵੀ ਕਹਿੰਦੇ ਚੱਲ ਕੋਈ ਨਹੀਂ ਹੁਣ ਐਡੀ ਵੱਡੀ ਦਾਲ ਨੂੰ ਕਾਹਨੂੰ ਸਿੱਟਣਾ ਮਾਰੀ ਚੱਲੋ ਨੂੰ ਉਬਾਲ ਦਿਓ ਫਿਰ ਤਾਂ ਕਸੂਰਵਾਰ ਹੁੰਦੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ। ਜਾਂ ਜਿਹੜੇ ਵੇਟਰ ਸੀਗੇ ਉਹ ਦੇਖ ਲੈਂਦੇ ਵੀ ਇਹ ਤਾਂ ਜ਼ਹਿਰ ਜ਼ਹਿਰੀਲੀ ਦਾਲ ਹੈ ਵੀ ਚਲੋ ਕਹਿੰਦੇ ਚਲਾ ਦਿਓ ਹੁਣ ਕੰਮ ਆਪਾਂ ਕਾਹਨੂੰ ਮੋੜਨੀਆਂ ਹੋਈ ਕਿਹੜਾ ਤਿਆਰ ਕਰੂਗਾ ਫਿਰ ਉਹ ਕਸੂਰ ਉਹਨਾਂ ਨੂੰ ਤਾਂ ਖੁਦ ਨਹੀਂ ਪਤਾ। ਸੋ ਬੰਦੇ ਮਰ ਗਏ ਕਸੂਰਵਾਰ ਕੌਣ ਹੈ ਜੇ ਠੰਡੇ ਦਿਲ ਨਾਲ ਸੋਚੀਏ ਤਿੰਨੇ ਕਸੂਰਵਾਰ ਨਹੀਂ ਹੈ ਕਿਉਂਕਿ ਅਚਾਨਕ ਅਨਇੰਟੈਂਸ਼ਨਲੀ ਗੱਲ ਹੋਈ ਹੈ ਪਰ ਕਸੂਰਵਾਰ ਜਨਤਾ ਬਣ ਗਈ ਲੋਕ ਬਣ ਗਏ ਜਿਹੜੇ ਬਿਨਾਂ ਮਤਲਬ ਬਿਨਾਂ ਸੋਚੇ ਸਮਝੋ ਰਾਜੇ ਦਾ ਦੋਸ਼ ਕੱਢਣਾ ਤੈਨੂੰ ਫਾਂਸੀ ਚੜਾ ਦਿਓ ਜੀ ਉਹਨੂੰ ਅਸਤੀਫਾ ਦਵਾ ਦਿਓ ਜੀ ਇਹਨੇ ਪੰਡਿਤ ਮਰਵਾ ਤੇ ਜੀ ਜਦੋਂ ਤੁਹਾਡੇ ਕੋਲ ਆਦਿ ਚੁਗਲਖੋਰ ਦਾ ਪਰਪਸ ਕੀ ਹੈ ਵੀ ਜਿੰਨਾ ਚਿਰ ਤੱਕ ਅਸੀਂ ਕਿਸੇ ਚੀਜ਼ ਦੀ ਦਰਿਆਫਤ ਨਾ ਕਰ ਲਈਏ ਉਨਾ ਚਿਰ ਤੱਕ ਸਾਨੂੰ ਕੋਈ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿਹੜੀ ਕਿ ਸਾਡੇ ਚ ਬਹੁਤ ਵੱਡੀ ਘਾਟ ਹੈ। ਅਸੀਂ ਬਿਨਾਂ ਸੋਚੇ ਸਮਝੇ ਕਿਸੇ ਗੱਲ ਤੇ ਪੁੱਛ ਲਓ ਸਟੇਟਮੈਂਟ ਮਿੰਟ ਲਾਉਣੇ ਮੂੰਹ ਖੋਲਣ ਨੂੰ ਕੋਈ ਗੱਲ ਹੋ ਜਾਵੇ ਜਿਹਦੇ ਮਰਜ਼ੀ ਬਾਰੇ ਕੋਈ ਦਵਾ ਲਓ ਪੁੱਛ ਲਓ ਟਰੰਪ ਉਹ ਨਹੀਂ ਜੀ ਨਹੀਂ 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 ਇਹ ਤਾਂ ਬੰਦੇ ਹੀ ਮਰਵਾਈ ਜਾਂਦਾ ਕੱਖ ਨਹੀਂ ਪਤਾ ਉਹਨੂੰ ਕਦੋਂ ਮਰਵਾਏ ਕਿਵੇਂ ਮਰਵਾਏ ਕੱਖ ਨਹੀਂ ਪਤਾ। ਚੀਨ ਜੇ ਹੁਣ ਕੋਰੋਨਾ ਵਾਇਰਸ ਹੈ ਨਹੀਂ ਜੀ ਚੀਨ ਵਾਲਿਆਂ ਭੇਜਿਆ ਇੱਥੇ ਉਹਨੇ ਬੰਦੇ ਮਰਵਾ ਤੇ ਸਾਡੇ ਕੋਲ ਪਰੂਫ ਕੋਈ ਨਹੀਂ ਸੁਣੀਆਂ ਸੁਣਾਈਆਂ ਅਖਬਾਰ ਚੋਂ ਸੁਣੀਆਂ ਸੁਣਾਈਆਂ ਗੱਲਾਂ ਓਥੈਂਟੀਸਿਟੀ ਤਾਂ ਸਾਡੇ ਕੋਲ ਕੋਈ ਨਹੀਂ ਹੈ। ਜੇ ਹੁਣ ਕਿਸੇ ਨੂੰ ਕਹੋ ਵੀ ਆਮ ਬੰਦੇ ਨੂੰ ਕਹੋ ਵੀ ਭਾਈ ਸਾਹਿਬ ਉਹ ਕਬੱਡੀ ਦਾ ਬੜਾ ਤਕੜਾ ਪਲੇਅਰ ਆ ਕਦੇ ਨਹੀਂ ਮੰਨਦਾ ਉਹਦਾ ਕਹਿੰਦਾ ਅੱਛਾ ਮੈਨੂੰ ਤਾਂ ਪਤਾ ਨਹੀਂ ਉਹਦੇ ਬਾਰੇ ਪਤਾ ਨਹੀਂ ਜੇ ਕੋਈ ਉਹਦਾ ਕਬੱਡੀ ਦਾ ਪਲੇਅਰ ਆ ਉਹਨੇ ਰੇਪ ਕਰਤਾ ਹਾਂ ਹਾਂ ਉਹਦੀ ਚੱਕ ਕੇ ਫੋਨ ਕਰ ਦਿੰਦੇ ਮਾਸੀ ਉਹ ਜਿਹੜਾ ਭੋਲਾ ਪਹਿਲਵਾਨ ਹੈ ਨਾ ਉਹਨੇ ਉਹ ਫਲਾਣੀ ਕੁੜੀ ਦਾ ਰੇਪ ਕਰਤਾ ਤੁਸੀਂ ਦੇਖਿਆ ਸੀ ਉੱਥੇ। ਚੰਗੀ ਗੱਲ ਦੇ ਬਾਰੇ ਅਸੀਂ ਸਬੂਤ ਮੰਗਦੇ ਹਾਂ ਪਰੂਫ ਮੰਗਦੇ ਹਾਂ ਮਾੜੀ ਗੱਲ ਬਾਰੇ ਕੋਈ ਪਰੂਫ ਦੀ ਲੋੜ ਨਹੀਂ ਅੱਗੇ ਦੀ ਅੱਗੇ ਫੱਟ ਪ੍ਰਚਾਰ ਕਰਦੇ ਹਾਂ ਇਹ ਸਾਡੀ ਫਿਤਰਤ ਹੈ। ਸਾਨੂੰ ਇਹ ਜਿਹੜੀ ਚੁਗਲੀ ਕਰਨ ਦੀ ਆਦਤ ਹੈ ਨਾ ਇਹ ਤੋਂ ਸਾਨੂੰ ਥੋੜ੍ਹਾ ਜਿਹਾ ਸਾਵਧਾਨ ਹੋਣ ਦੀ ਲੋੜ ਹੈ ਵੀ ਉਹ 'ਚ ਕੱਢਣ ਪਾਉਣ ਨੂੰ ਕੀ ਐਵੇਂ ਸਵਾਦ ਹੈ ਸਵਾਦ ਹੈ ਵੀ ਫਟਾਫਟ ਗੱਲ ਪਾਸ ਕਰ ਦਿਓ। ਮੈਨੂੰ ਯਾਦ ਹੈ ਸਾਡੇ ਉਹ ਸਤਸੰਗ ਦੇ ਵਿੱਚ ਜਿੱਥੇ ਅਸੀਂ ਸੇਵਾ ਕਰਨ ਜਾਂਦੇ ਹਾਂ ਉੱਥੇ ਵੀ ਚੁਗਲੀ ਦੀ ਭਰਮਾਰ ਹੈ ਉੱਥੇ ਲੋਕ ਕਹਿੰਦੇ ਨੇ ਸੇਵਾ ਕਰਦੇ ਨੇ ਦੇਖੋ ਸੇਵਾ ਕਾਹਦੀ ਹੈ ਕੈਸ਼ ਪੈਸੇ ਲੈਂਦੇ ਨੇ ਉਧਰੋਂ ਡਿਸਬਿਲਿਟੀ ਤੇ ਨੇ ਅਨਇੰਪਲਾਇਮੈਂਟ ਤੇ ਉਧਰੋਂ ਕੈਸ਼ ਪੈਸੇ ਲਈ ਜਾਂਦੇ ਨੇ ਦੂਜਿਆਂ ਨੂੰ ਕਹਿੰਦੇ ਮੇਰੇ ਕੋਲ ਕਾਰ ਨਹੀਂ ਮੈਨੂੰ ਛੱਡਿਆ ਸੇਵਾ ਤੇ ਵੀ ਸਬਜ਼ੀ ਤੋੜਾਂਗੇ ਅਮਰੂਦ ਬਣਾਵਾਂਗੇ ਸਾਗ ਲਾਵਾਂਗੇ ਉਹ ਕਰਾਂਗੇ ਵਾਹ ਕਰਾਂਗੇ ਲੋਕਾਂ ਦੀ ਸੰਗਤ ਦੇ ਪੈਸਿਆਂ ਦੀ ਦੁਪਹਿਰੇ ਦੱਬ ਕੇ ਰੋਟੀ ਖਾਂਦੇ ਨੇ ਉੱਥੇ ਬੈਠੇ ਚੁਗਲੀ ਕਰਦੇ ਨੇ ਸ਼ਾਮ ਨੂੰ ਉਹ ਕਾਰਾਂ 'ਚ ਕੋਈ ਸਾਗ ਲਿਆਉਂਦਾ ਕੋਈ ਤਰਬੂਜ ਤੋੜ ਕੇ ਲੈਂਦਾ ਚੋਰੀ ਨਹੀਂ ਤੇ ਹੋਰ ਕੀ ਹੈ ਕਹਿੰਦੇ ਅਸੀਂ ਸੇਵਾ ਕਰਦੇ ਸੀ ਕੀ ਹਾਂ ਹਾਂਜੀ ਅਨਇੰਪਲਾਇਮੈਂਟ ਡਿਸਬਿਲਿਟੀ ਇਸ ਕਰਕੇ ਲਈ ਸਾਡੇ ਹੱਥ ਪੈਰ ਨਹੀਂ ਚੱਲਦੇ ਸਾਡਾ ਸਰੀਰ ਕੰਮ ਉੱਥੇ ਜਾ ਕੇ ਅਸੀਂ ਫਟਾਫਟ ਭੱਜੇ ਫਿਰਦੇ ਹਾਂ ਇਹ ਝੂਠ ਫਿਰੇ ਕੀ ਚੀਜ਼ ਹੈ ਕੱਢਣ ਪਾਉਣ ਨੂੰ ਇਹ 'ਚ ਕੱਢਣ ਨੂੰ ਪਾਉਣ ਨੂੰ ਹੈ ਕੀ ਗੱਲ ਉੱਥੇ ਬੈਠੇ ਐਵੇਂ ਬਿਨਾਂ ਮਤਲਬ ਗੱਲਾਂ ਚੁਗਲੀਆਂ ਇਹਦੀਆਂ ਕਰ ਲਈਆਂ ਉਹਦੀਆਂ ਕਰ ਲਈਆਂ ਸ਼ਾਮ ਨੂੰ ਥੱਕੇ ਉਹੀ ਚੁਗਲੀਆਂ ਛੱਡ ਕੇ ਸੇਵਾ ਵੀ ਨਾ ਕਰੋ ਘੱਟੋ ਘੱਟ ਚੌਂਕੜੀ ਮਾਰ ਲਓ ਜੇ ਤੁਸੀਂ ਸੇਵਾ ਕਰਕੇ ਆਏ ਤੁਸੀਂ ਕਦੇ ਸੋਚਿਆ ਵੀ ਸ਼ਾਮ ਨੂੰ ਤੁਸੀਂ ਸੇਵਾ 4-5 ਵਜੇ ਤੁਹਾਨੂੰ ਆ ਕੇ ਛੱਡ ਜਾਂਦੇ ਨੇ ਤਾਂ ਉਦੋਂ ਬਾਅਦ ਕਿੰਨਾ ਕੁ ਚਿਰ ਪਾਠ ਕਰਦੇ ਨਾ ਤਾਂ ਤੁਸੀਂ ਸੇਵਾ ਦੇ ਕੋਈ ਪਾਠ ਕਿਤੇ ਰੱਬ ਦਾ ਨਾਲ ਚੁਗਲੀ ਕਰਕੇ ਭਾਰ ਵਧਾ ਲਿਆ ਨਾ ਤੁਸੀਂ ਘਰੇ ਕਰਦੇ ਹੋ ਗੌਰਮੈਂਟ ਦੀ ਚੋਰੀ ਲੱਗ ਰਹੀ ਜਾਂਦੇ ਫਿਰ ਸੇਵਾ ਕਾਹਦੀ ਹੋਈ ਤਾਂ ਤੁਹਾਡੇ ਤਾਂ ਉਦੋਂ ਹੀ ਵੱਧ ਤੋਂ ਬਦਤਰ ਹੋ ਗਏ ਸੀ। ਸੋ ਇਸੇ ਤਰ੍ਹਾਂ ਹੀ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿੰਨੀ ਕੁ ਚੁਗਲੀ ਚੁਗਲਖੋਰ ਤੋਂ ਤਾਂ ਵੈਸੇ ਹੀ ਬਚਣਾ ਚਾਹੀਦਾ ਜੇ ਕੋਈ ਬੰਦਾ ਕਹੇ ਉਹਨੂੰ ਕਹਾ ਯਾਰ ਆਈ ਹੈਵ ਨੋ ਇੰਟਰਸਟ ਤੂੰ ਕਿਸੇ ਨੂੰ ਹੋਰ ਗੱਲ ਦੱਸ ਦੀ ਕਿਸੇ ਦੀ ਗੱਲ ਆਪਣੇ ਕੰਮ ਦੀ ਗੱਲ ਕਰ ਲਾ ਕੋਈ ਸਰੀਰ ਦੇ ਬਾਰੇ ਗੱਲ ਕਰ ਲਈਏ ਕੋਈ ਆਪਣੇ ਲਕਸ਼ ਦੇ ਬਾਰੇ ਗੱਲ ਕੋਈ ਸਟੱਡੀ ਦੇ ਬਾਰੇ ਗੱਲ ਕਰ ਲਈਏ ਐਵੇਂ ਬਿਨਾਂ ਮਤਲਬ ਕਿਸੇ ਦੀ ਗੱਲ ਕਰੀ ਜਾਂਦੇ ਹਾਂ ਉਹ ਕੋਈ ਕਹਿੰਦਾ ਅਬਦੁਲ ਜੇ ਕਲਾਮ ਮੁਸਲਮਾਨ ਸੀ ਜੀ ਉਹਨੂੰ ਰਾਸ਼ਟਰਪਤੀ ਬਣਾਤਾ ਫਿਰ ਬਣਾਤਾ ਤਾਂ ਕਿ ਉਹ ਬੰਦਾ ਵੀ ਇੰਟੈਲੀਜੈਂਟ ਸੀ ਗਰੀਬ ਬੰਦਾ ਸੀ ਕਿਤੇ ਉਹਦੀ ਕਿਤੇ ਪਹੁੰਚੋ ਉਹਦੇ ਕਦੇ ਆਰਟੀਕਲ ਪੜ੍ਹ ਕੇ ਦੇਖੋ ਉਹਦੀ ਕਿਤੇ ਫਿਲੋਸਫੀ ਪੜ੍ਹ ਕੇ ਉਹ ਕਦੇ ਸਾਇੰਟਿਸਟ ਹੋ ਕੇ ਦੇਖੋ ਇੱਕ ਗਰੀਬ ਘਰ 'ਚ ਉਹਦੇ ਸਿੱਖਣਾ ਦਾ ਕੀ ਸੀ ਉਹਦੀ ਵੀ ਚੁਗਲੀ ਬਖਸ਼ਦੇ ਸੀ ਕਿਸੇ ਨੂੰ ਵੀ ਨਹੀਂ ਕੋਈ ਵੀ ਆ ਜੇ ਕੋਈ ਈਵਨ ਕੋਈ ਸੋਹਣਾ ਸੁਨੱਖਾ ਵੀ ਹੋਵੇ ਨਾ ਜੇ ਮੈਂ ਪਹਿਲਾਂ ਦੱਸਿਆ ਸੀਗਾ ਵੀ ਜੇ ਕੋਇਲ ਕਿੰਨੀ ਮਹਿਕ ਨਾਲ ਉਹ ਗਾਣੇ ਗਾਉਂਦੀ ਹੈ ਅਸੀਂ ਉੱਥੇ ਵੀ ਕਹਿ ਦਿੰਦੇ ਹਾਂ ਕੋਇਲ ਗਾਣਾ ਤਾਂ ਵਧੀਆ ਪਰ ਰੰਗ ਕਾਲਾ ਵੀ ਕਾਲਾ ਤੇਰਾ ਦੱਸ ਕਿਹੜਾ ਤੂੰ ਧਰਮਿੰਦਰ ਬਣਿਆ ਫਿਰ ਤੇਰਾ ਆਪਦੇ ਕੰਨੀ ਕਿਤੇ ਦੇਖੀਏ ਵੀ ਸ਼ਕਲ ਕਹੇ ਦੀ ਹੈ ਦੂਜੇ ਦਿਨ ਉਸ ਕੱਢੀ ਜਾਂਦੇ ਹਾਂ ਜਦੋਂ ਅਸੀਂ ਕਿਸੇ ਕੰਨੀ ਇੱਕ ਉਂਗਲ ਕਰਦੇ ਹਾਂ 4 ਉਂਗਲਾਂ ਆਟੋਮੈਟਿਕਲੀ ਸਾਡੇ ਕੰਨੀ ਆ ਜਾਂਦੀਆਂ ਨੇ ਕਿ ਜੇ ਉਹਦੇ ਵਿੱਚ 1 ਔਗਣ ਹੈ ਤੇਰੇ 'ਚ ਕਿੰਨੇ ਹੀ ਔਗਣ ਹੋਣਗੇ ਪਰ ਸਾਡੀ ਮੈਂ ਇੱਕ ਵਾਰੀ ਅਖਬਾਰ 'ਚ ਲਿਖਿਆ ਸੀ 2005 ਦੇ ਵਿੱਚ ਮੈਂ ਉਹ ਗੱਲ ਤਾਂ ਨਹੀਂ ਦੱਸਦਾ ਵੀ ਕਿਹਦੇ ਬਾਰੇ ਲਿਖਿਆ ਸੀਗਾ ਵੀ ਇੱਕ ਟੋਬੇ ਦੇ ਉੱਤੇ ਮੈਸਾਂ ਖੜੀਆਂ ਨੇ ਬਫਲੋਸ ਜਦੋਂ ਮੈਸਾਂ ਖੜੀਆਂ ਨੇ ਕੋਲੋਂ ਦੀ ਗਊ ਗਈ ਗਾਂ ਕਾਓ ਉਹਨਾਂ ਚੋਂ ਜਦੋਂ ਕਾਓ ਜਾ ਰਹੀ ਸੀਗੀ ਉਹਨਾਂ ਚੋਂ ਜਿਹੜੀ ਮੈਸਾਂ ਇਕੱਠੀਆਂ ਹੋਈਆਂ ਖੜੀਆਂ ਸੀ ਉਹ ਇੱਕ ਮੈਸ ਦੀ ਨਿਗਾਹ ਪਈ ਵੀ ਸਾਡੇ ਕੋਲੋਂ ਦੀ ਗਊ ਨਿਕਲੀ ਹੈ ਜਦੋਂ ਉਹਨੇ ਦੇਖਿਆ ਵੀ ਗਊ ਸਾਡੇ ਕੋਲੋਂ ਦੀ ਨਿਕਲ ਗਈ, ਉਸ ਮੈਸ ਨੇ ਆਪਣੀ ਭਾਸ਼ਾ ਚ ਮੈਸਾਂ ਨੂੰ ਕਿਹਾ, ਕਹਿੰਦੇ ਉਹ ਦੇਖੋ ਉਹ ਦੇਖੋ ਉਹ ਗਊ ਜਾਂਦੀ ਆ, ਦੇਖ ਉਹਦੀ ਕਹਿੰਦੇ ਪੂਛ ਕਿੰਨੀ ਕਾਲੀ ਆ, ਸਾਰੀਆਂ ਹੱਸ ਪਈਆਂ। ਉਹਨਾਂ ਨੂੰ ਭਲੇ ਮਾਨਸ ਨੂੰ ਪੁੱਛੇ ਵੀ ਉਹਦੀ ਤਾਂ ਕੱਲੀ ਪੂਛ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਇਹੀ ਸਾਡੀ ਫਿਤਰਤ ਇਨਸਾਨ ਦੀ ਕਿ ਅਸੀਂ ਦੂਜਿਆਂ ਦੇ ਨੁਕਸ ਕੱਢਦੇ, ਕੱਢਣ ਪਾਉਣ ਨੂੰ ਇਹਦੇ ਵਿੱਚ ਕੁਛ ਵੀ ਨਹੀਂ ਹੈ। ਮੈਂ ਇਹ ਗੱਲ ਕਹਿੰਦਾ ਵੀ ਹਮੇਸ਼ਾ ਪਰਖੋ ਕਿਸੇ ਗੱਲ ਨੂੰ, ਫਿਰ ਕੋਈ ਕਮੈਂਟ ਦਿਓ। ਜੇ ਚੰਗਾ ਕਮੈਂਟ ਨਹੀਂ ਦੇਣਾ ਤਾਂ ਬੁਰੇ ਕਮੈਂਟ ਕਿਉਂ ਦਿੰਦੇ ਹੋ, ਪਾਪ ਕਿਉਂ ਚੱਕਦੇ ਹੋ? ਹਾਂਜੀ, ਚੁਗਲੀ ਸਵੇ ਤੁਸੀਂ ਦੋ ਬੰਦੇ ਅਸੀਂ ਸ਼ਾਮ ਨੂੰ ਸੈਰ ਕਰਨ ਜਾਂਦੇ ਹਾਂ, ਮਤਲਬ ਇਹਨਾਂ ਨਾ ਚੁਗਲੀ ਹੋਵੇ। ਚੁਗਲੀ ਦਾ ਮੇਰਾ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਚੁਗਲੀ ਕਹਿੰਦੇ ਕੀ ਨੂੰ, ਇਹ ਸਾਈਕਾਲੋਜੀ ਦਾ ਕੁਐਸਚਨ ਹੈ, ਸਾਈਕੋਲੋਜੀਕਲ ਹੈ। ਚੁਗਲੀ ਉਹ ਹੈ ਜਿਹੜੀ ਗੱਲ ਹੋਵੇ ਹੀ ਨਾ, ਮਨੋਵਰ ਨਹੀਂ ਹੋਵੇ, ਜਿਹੜੀ ਗੱਲ ਹੋਵੇ ਉਹਨੂੰ ਵਧਾ ਚੜਾ ਕੇ ਕੀਤੀ ਹੋਵੇ, ਜਾਂ ਉਹ ਗੱਲ ਜਿਹਨੂੰ ਅਸੀਂ ਅੱਗੇ ਦੱਸ ਨਾ ਸਕੀਏ, ਮੁੱਕਰ ਜੀ ਹੋਵੇ, ਮੈਂ ਤਾਂ ਗੱਲ ਕਹੀ ਨਹੀਂ, ਉਹ ਚੁਗਲੀ ਹੈ, ਉਹ ਚੁਗਲੀ ਦੀ ਕੈਟਾਗਰੀ 'ਚ ਆਉਂਦੀ ਹੈ। ਹੋਰ ਵੀ ਕਿਸਮਾਂ ਨੇ, ਉਹ ਬਰੀਕੀ 'ਚ ਹੈ, ਕਿਉਂਕਿ ਇੰਨੀ ਆਪਾਂ ਕੋਈ ਇੱਥੇ ਮੈਂ ਕੋਈ ਕਲਾਸ ਨਹੀਂ ਲੈ ਰਿਹਾ ਵੀ ਮੈਂ ਆਪਣਾ ਲੈਕਚਰ ਦੇ ਰਿਹਾ ਵੀ ਚੁਗਲ ਖੋਰ, ਨਹੀਂ ਤਾਂ ਫੁੱਲ ਫਲੈਸ਼ ਸਾਡੇ ਮਾਸਟਰ ਦੇ ਵਿੱਚ ਇਹ ਵੀ ਟੋਪਿਕ ਹੁੰਦਾ ਸੀ ਵੀ ਬੈਕ ਬਾਈਟਿੰਗ ਕੀ ਕਹਿੰਦੇ, ਕਿੰਨੇ ਕਿਸਮ ਦੀ ਹੁੰਦੀ ਹੈ, ਕਿਸ ਤਰ੍ਹਾਂ ਦੀਆਂ ਹੁੰਦੀਆਂ, ਕੀ ਇਹਦੇ ਨਫੇ ਨੇ, ਕੀ ਨੁਕਸਾਨ ਨੇ, ਕਦੋਂ ਇਹਦੇ ਫਾਇਦੇ ਵੀ ਹੋ ਜਾਂਦੇ ਨੇ। ਹਾਂਜੀ, ਸੋ ਉਹ ਤਾਂ ਨਹੀਂ, ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਵੀ ਆਪਣਾ ਫੋਨ ਜ਼ਰੂਰ ਕਰਿਆ ਕਰੋ। ਸੋ ਹੁਣ ਅਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੱਲ੍ਹ ਪਰਸੋਂ ਤੇ ਚੌਥੇ ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਸਾਡੀ ਐਨਕਾਂ ਦੀ ਦੁਕਾਨ ਤੇ ਕਲੋਜ਼ਿੰਗ ਆਊਟ ਸੇਲ ਲੱਗੀ ਹੈ। ਇਹ ਦੁਕਾਨ ਕਿੱਥੇ ਹੈ? BNC ਬ੍ਰੈਮਲੀ ਅਤੇ ਕੰਟਰੀ ਸਾਈਡ, BNC ਬ੍ਰੈਮਲੀ ਅਤੇ ਕੰਟਰੀ ਸਾਈਡ, ਜਿੱਥੇ ਨੌਕਰ ਹੈ ਉੱਥੇ ਗੈਸ ਸਟੇਸ਼ਨ ਵਾਲਾ ਪਲਾਜ਼ਾ ਹੈ, ਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਪੀਜ਼ਾ ਸਟੋਰ ਵੀ ਹੈ, ਡੈਂਟਿਸਟ ਵੀ ਹੈ, ਸਾਡਾ ਮੈਡੀਕਲ ਸੈਂਟਰ ਵੀ ਹੈ। ਜਦੋਂ ਤੁਸੀਂ ਮੈਡੀਕਲ ਸੈਂਟਰ ਦੇ ਅੰਦਰ ਜਾਓਗੇ, ਖੁੰਜੇ ਚੈਨਕਾਂ ਦੀ ਦੁਕਾਨ ਹੈ, ਤੁਸੀਂ ਫਾਇਦਾ ਲੈ ਸਕਦੇ ਹੋ। ਪਿਆਰ ਨਾ ਬੋਲੋ, ਪਿਆਰ ਤੁਹਾਨੂੰ ਦੁੱਗਣਾ ਦੇਵਾਂਗੇ। ਜੇ ਤੁਹਾਨੂੰ ਕੋਈ ਲੱਗਦਾ ਵੀ ਅਸੀਂ ਕੋਈ ਠੱਗੀ ਕਰਦੇ ਹਾਂ ਜਾਂ ਮਹਿੰਗੀਆਂ ਦਿੱਤੀਆਂ, ਕੋਈ ਗੱਲ ਨਹੀਂ, ਅਸੀਂ ਹੱਥ ਜੋੜ ਦਿੰਦੇ ਹਾਂ, ਤੁਸੀਂ ਕਿਤੋਂ ਹੋਰ ਟਰਾਈ ਕਰ ਲਓ। ਜਿਵੇਂ ਹੁਣ ਲੈਂਜਿਸ ਪਾਉਣੇ ਆ, ਸਿੰਗਲ ਵੀਜ਼ਨ, ਬਾਈਫੋਕਲ, ਪ੍ਰੋਗਰੈਸਿਵ, ਜੋ ਵੀ ਹੁੰਦੇ ਨੇ, ਅਸੀਂ ਕੋਸਟ ਪ੍ਰਾਈਸ ਤੇ ਦੇ ਰਹੇ ਹਾਂ। ਲੋਕ ਤੁਸੀਂ ਮਾਰਕੀਟ ਵੀ ਕਰੋ, ਉਹਨਾਂ ਦੇ ਦੇ ਹੈਵ ਦੇਅਰ ਓਨ ਲਿਵਲੀਹੁੱਡ, ਉਹਨਾਂ ਨੇ ਕਿਰਾਏ ਵੀ ਦੇਣੇ, ਖਰਚ, ਸੈਲਰੀਜ਼ ਵੀ ਦੇਣੀਆਂ ਨੇ, ਚਾਰ ਪੈਸੇ ਆਪ ਵੀ ਕੋਈ, ਉਹਨਾਂ ਦੇ ਪ੍ਰਾਈਸ ਡਿਫਰੈਂਟ ਹੋਣਗੇ, ਪਰ ਕਿਉਂਕਿ ਅਸੀਂ ਕਲੋਜ਼ਿੰਗ ਆਊਟ ਲਗਾਏ ਆ, ਸਾਡੇ ਜਿਹੜੇ ਆ ਪ੍ਰਾਈਸ ਆਲ ਟੂ ਗੈਦਰ ਡਿਫਰੈਂਟ ਹੁੰਦੇ ਨੇ। ਅਸੀਂ ਵੀ ਇੱਥੇ ਬ੍ਰੈਮਟਨ 'ਚ ਮਿਸਿਸ ਆ ਗਏ, ਸਾਨੂੰ ਪਤਾ ਮਾਰਕੀਟ 'ਚ ਕੀ ਹੈ, ਅਸੀਂ ਤਾਂ ਕੋਸਟ ਪ੍ਰਾਈਸ ਤੇ ਦੇ ਰਹੇ ਹਾਂ। ਜਿੰਨਾ ਚਿਰ ਦੋ ਦਿਨ, ਚਾਰ ਦਿਨ, ਮਹੀਨਾ, ਜਿੰਨਾ ਦਿਨ ਚੱਲਦੀ ਹੈ ਕਲੋਜ਼ਿੰਗ, ਔਰ ਜਦੋਂ ਖਤਮ ਹੋਗੀ ਗੱਲ ਖਤਮ ਹੈ, ਜਾਂ ਕਿਸੇ ਨੇ ਟੇਕ ਓਵਰ ਕਰ ਲਿਆ ਤਾਂ ਗੱਲ ਖਤਮ ਹੋਜੂਗੀ। ਸੋ ਤੁਸੀਂ ਉਹਦਾ ਫਾਇਦਾ ਲੈਣਾ, ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ 12 ਤੋਂ ਲੈ ਕੇ 5 ਤੱਕ, ਫਰਾਈਡੇ, ਸ਼ੁੱਕਰਵਾਰ ਅਸੀਂ ਕਲੋਜ਼ ਹੁੰਦੇ ਹਾਂ, ਸੈਚਰਡੇ, ਸੰਡੇ 11 to 2 ਮੇਰੇ ਕੋਲ ਇੱਕ ਲਾਈਨ ਹੈ, ਸੋ ਮੈਂ ਲਾਈਨ ਲੈ ਲਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰ।
ਦੇਖੋ, ਕਹਿੰਦੇ ਹੁੰਦੇ ਆ ਨਾ ਪੰਜਾਬੀ ਦੀ ਇੱਕ ਕਹਾਵਤ ਆ, ਆਪਣਾ ਆਪ ਦੀਂਦਾ ਨੀ ਤੇ ਲੋਕ ਪਸੰਦ ਆਉਂਦਾ ਨੀ।
ਹਾਂਜੀ
ਹਾਂਜੀ, ਦੇਖੋ ਕਈ ਲੋਕਾਂ ਦੀ ਆਦਤ ਹੁੰਦੀ ਆ, ਪਹਿਲਾਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਣ ਵੀ ਸਾਡੀ ਸ਼ਕਲ ਕਿਹੋ ਜਿਹੀ ਆ। ਦੇਖੋ ਇਹ ਲੋਕੀ ਕਹਿੰਦੇ ਨਾ ਵੀ ਔਰਤਾਂ ਚੁਗਲੀ ਕਰਦੀਆਂ ਨੇ, ਮਰਦ ਵੀ ਚੁਗਲੀਆਂ ਕਰਦੇ ਨੇ, ਬਹੁਤ ਚੁਗਲੀਆਂ ਕਰਦੇ ਨੇ, ਕਦੇ ਨੁਆਂ ਦੀਆਂ ਚੁਗਲੀਆਂ ਔਰਤਾਂ ਵੀ ਕਰਦੀਆਂ ਨੇ, ਮਰਦ ਵੀ ਕਰਦੇ ਨੇ, ਕਦੇ ਜਵਾਈਆਂ ਦੀਆਂ ਚੁਗਲੀਆਂ, ਕਦੇ ਧੀਆਂ ਪੁੱਤਾਂ ਦੀਆਂ ਚੁਗਲੀਆਂ, ਆਪਣੇ ਧੀਆਂ ਪੁੱਤਾਂ ਦੀਆਂ ਚੁਗਲੀਆਂ ਕਰੀ ਜਾਣਗੇ ਬਾਹਰ। ਉਹ ਭਾਈ, ਜੇ ਤੁਸੀਂ ਆਪਣਾ ਹੀ ਝੱਗਾ ਚੁੱਕਦੇ ਹੋ ਨਾ, ਤੁਹਾਡਾ ਆਪਣਾ ਹੀ ਢਿੱਡ ਨੰਗਾ ਹੁੰਦਾ। ਇਹ ਚੁਗਲੀ ਤੁਹਾਡੇ ਘਰਾਂ ਦੇ ਵਿੱਚ ਪੌੜੇ ਪਾ ਦਿੰਦੀ ਆ, ਕਈ ਜਗ੍ਹਾ ਤੇ ਤਾਂ ਖੂਨ ਵੀ ਕਰਵਾ ਦਿੰਦੀ ਆ। ਇਹ ਨਾ ਕਰਿਆ ਕਰੋ। ਸਭ ਤੋਂ ਮਾੜਾ ਚੁਗਲੀ ਕਰਨ ਵਾਲਾ ਹੁੰਦਾ, ਕਿਸੇ ਦੀ ਨਿੰਦਿਆ ਕਰਨ ਵਾਲਾ, ਕਿਸੇ ਦੀ ਚੁਗਲੀ ਕਰਨ ਵਾਲਾ ਸਭ ਤੋਂ ਮਾੜਾ ਹੁੰਦਾ ਜੀ। ਸਤਿ ਸ੍ਰੀ ਅਕਾਲ।
ਥੈਂਕ ਯੂ ਭਾਈ ਸਪਾਲ ਜੀ, ਸਤਿ ਸ੍ਰੀ ਅਕਾਲ। ਤੁਸੀਂ ਬੜੇ ਵਧੀਆ ਸਿੰਪਲ ਤਰੀਕੇ ਨਾਲ ਗੱਲ ਕਹੀ ਹੈ। ਮੈਂ 15 ਮਿੰਟ ਇਹੀ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਚੁਗਲੀ, ਅੱਜ ਤੋਂ ਹੀ ਜੇ ਅਸੀਂ ਫੈਸਲਾ ਕਰ ਲਈਏ ਵੀ ਅਸੀਂ ਨੀ ਚੁਗਲੀ ਨਾ ਕਰਨੀ ਹੈ ਤੇ ਨਾ ਸੁਣਨੀ ਹੈ। ਜਦੋਂ ਬੰਦਾ ਕੋਈ ਸ਼ੁਰੂ ਕਰਦਾ ਨਾ, ਉਹਨੂੰ ਮਾੜਾ ਜਿਹਾ ਟੋਕ ਦੇ, ਯਾਰ ਕੱਢਣ ਪਾਉਣ ਨੂੰ ਇਹ 'ਚ ਕੀ ਹੈ, ਮੈਨੂੰ ਤਾਂ ਰੇਡੀਓ ਤੋਂ ਸੁਣ ਕੇ ਆਇਆ ਸੀ, ਕੱਢਣ ਪਾਉਣ ਨੂੰ ਕੁਛ ਨਹੀਂ ਆਲਾ, ਉੱਥੇ ਹੀ ਚੁੱਪ ਕਰ ਰਿਹਾ। ਹੋਰ 50 ਤਰ੍ਹਾਂ ਦੇ ਟੋਪਿਕ ਨੇ, ਗੱਲ ਕਰ ਲਓ ਉਹਦੇ ਉੱਤੇ ਟੋਪਿਕ ਕਰੋ ਸਮਝ। ਜਦੋਂ ਅਸੀਂ ਆਪਣੇ ਬੱਚੇ ਦੀ ਵਾਰ, ਤੁਹਾਡੀ ਬਿਲਕੁਲ ਠੀਕ ਹੈ, ਮੈਂ ਵੀ ਇਹੀ ਕਿਹਾ, ਅਸੀਂ ਸੈਰ ਕਰਨ ਜਾਂਦੇ ਹਾਂ, ਬਾਹਰ ਘੁੰਮਣ ਜਾਂਦੇ ਹਾਂ, ਉਹਦੀ ਨੂੰਹ ਸੱਸ ਦੀ ਕਹਿ ਦਿੰਦੇ, ਸੱਸ ਨੂੰਹ ਦੀ ਕਹਿੰਦੇ, ਹਸਬੈਂਡ ਵਾਈਫ ਦੀ ਕਹਿੰਦੇ, ਵਾਈਫ ਉਹਦੀ ਕਹਿੰਦੇ, ਗੁਆਂਢੀ ਗੁਆਂਢੀ ਦੀ ਕਹਿੰਦੇ, ਭਰਾ ਭੈਣ ਦੀ ਕਹਿੰਦੇ, ਆਹ ਰੱਖੜੀ ਆ ਗਈ, ਪਿੱਛੋਂ ਅਸੀਂ ਚੁਗਲੀ ਕਰਦੇ ਹਾਂ, ਅਲੱਗ ਦਾ ਪੈਸੇ ਦੇਣ ਲਈ ਸਾਨੂੰ ਕਿੱਤਾ। ਹਾਂਜੀ, ਇਹ ਫਾਰਮੈਲਿਟੀ ਆ, ਕੁਛ ਆ, ਮੂੰਹ ਤੇ ਅਸੀਂ ਕੁਛ ਹੁੰਦੇ ਹਾਂ, ਅੰਦਰੋਂ ਕੁਛ ਹੁੰਦੇ ਹਾਂ, ਬਾਹਰੋਂ ਕੁਛ ਹੁੰਦੇ ਹਾਂ, ਇਹ ਗੱਲਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਓਕੇ, ਸਾਨੂੰ ਮੇਰੇ ਖਿਆਲ ਆਈ ਹੈਵ ਓਨਲੀ 1 ਮਿੰਟ ਲੈਫਟ, ਸੋਰੀ ਫਾਰ ਦੈਟ, ਮੈਂ ਤਾਂ ਭੁੱਲੀ ਗਿਆ ਸੀਗਾ ਵੀ ਪ੍ਰੋਗਰਾਮ ਖਤਮ ਹੋਣ ਵਾਲਾ। ਸੋ 1 ਮਿੰਟ ਹੀ ਰਹਿੰਦਾ, ਮੈਂ ਫਿਰ ਦੱਸ ਦੇਣਾ, ਸਾਡੀ ਐਨਕਾਂ ਦੀ ਦੁਕਾਨ ਤੇ ਕਲੋਜ਼ਿੰਗ ਆਊਟ ਸੇਲ ਲੱਗੀ ਵੀ ਹੈ। ਜੇ ਭਰਾਵਾਂ ਨੇ ਕੋਈ ਗੁੱਚੀ ਦੀ, ਪ੍ਰਾੜਾ, ਟੋਮ ਫੋਰਡ, ਰੇਵਨ, ਕੋਈ ਲੈਣੀ ਹੈ, ਬ੍ਰੈਂਡਡ ਸਨਗਲਾਸ ਤੇ ਨਾਨ ਬ੍ਰੈਂਡਡ ਸੌ ਦੀਆਂ 3 ਲੱਗੀਆਂ ਸਨਗਲਾਸਿਸ, ਬੱਚਿਆਂ ਦੀਆਂ 6 ਲੱਗੀਆਂ ਸੌ ਦੀਆਂ, ਕਿਉਂਕਿ ਬੱਚੇ ਦਾ ਰੱਬ ਦਾ ਰੂਪ ਹੁੰਦੇ ਨੇ, ਇਸ ਕਰਕੇ ਬੱਚਿਆਂ ਦੀਆਂ ਬਹੁਤ ਐਨਕਾਂ ਪਈਆਂ, ਜਿਹੜੀ ਮਰਜ਼ੀ ਚੂਜ਼ ਕਰ ਲਓ, ਹੋਰ ਵੀ ਦੇ ਦਿਆਂਗੇ, ਕੋਈ ਪ੍ਰੋਬਲਮ ਨਹੀਂ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਆਈ ਫਰੇਮਸ ਨੇ, ਕੋਈ 40 ਦਾ, ਕੋਈ 50 ਦਾ, ਕੋਈ 60 ਦਾ, ਬ੍ਰੈਂਡਡ ਵੀ ਆਈ ਫਰੇਮ 60% ਲੱਗਣੇ, ਜੇ 500 ਦਾ ਉਹ ਮੇਰੇ ਕੋਲ $200 ਦਾ ਮਿਲ ਜਾਂਦਾ। ਸੋ ਮੈਂ ਇਹ ਰਫਲੀ ਤੁਹਾਨੂੰ ਦੱਸੀਆਂ, ਕੋਈ ਇਹ ਨਾ ਤੁਸੀਂ ਮੇਰੀ ਗੱਲ ਸਟੇਟਮੈਂਟ ਫੜ ਲਈ, ਮੈਂ ਉੱਥੇ ਇਹ ਗੱਲ ਕਹੀ ਸੀ। ਮੈਂ ਤਾਂ ਸਿਰਫ ਇੱਕੋ ਹੀ ਕਹਿੰਦਾ, ਯੂ ਨਾਟ ਓਨਲੀ ਬੀ ਹੈਪੀ, ਯੂ ਵਿਲ ਬੀ ਵੈਰੀ ਹੈਪੀ, ਇਹ ਗੱਲ ਦੀ ਗਰੰਟੀ ਹੈ। ਜੇ ਤੁਸੀਂ ਨਹੀਂ ਹੈਪੀ ਹੁੰਦੇ ਤਾਂ ਸਤਿ ਸ਼੍ਰੀ ਅਕਾਲ, ਕੋਈ ਗੱਲ ਨਹੀਂ, ਹੋਰ ਦੁਕਾਨਾਂ ਬਹੁਤ ਨੇ, ਜਿੱਥੇ ਮਰਜ਼ੀ ਲੈ ਲਓ, ਪਰ ਆਪਾਂ ਪਿਆਰ ਨਾਲ ਰਹਿਣਾ, ਪਿਆਰ ਨਾਲ ਹੀ ਗੱਲ ਕਰਨੀ ਹੈ। ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ, ਕੱਲ੍ਹ ਨੂੰ ਮੈਂ ਤੁਹਾਨੂੰ 3 ਵਜੇ ਤੋਂ 4 ਵਜੇ ਤੱਕ ਇਸੇ ਟੋਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਫਿਰ, ਕਿ ਚੁਗਲਖੋਰ ਕਿਹਨੂੰ ਕਹਿੰਦੇ ਨੇ, ਚੁਗਲੀ ਦੇ ਕੀ ਨੁਕਸਾਨ ਨੇ, ਤੇ ਬੰਦਿਆ ਤੂੰ ਬੰਦਾ ਬਣ ਜਾ ਦੇ ਉੱਤੇ ਆਪਾਂ ਕੱਲ੍ਹ ਨੂੰ ਹੋਰ ਡਿਫਰੈਂਟ ਢੰਗ ਨਾਲ ਗੱਲ ਕਰਾਂਗੇ, ਕਿਉਂਕਿ ਮੈਂ ਤਿਆਰ ਕਰਕੇ ਨਹੀਂ ਹੁੰਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਹੜੇ ਟੋਪਿਕ 'ਤੇ ਕਰਾਂ, ਪਰ ਕਿਉਂਕਿ ਹੁਣ ਇੰਨੇ ਸਾਲ ਪੜ੍ਹਾਇਆ ਇਹਨਾਂ ਟੋਪਿਕਾਂ ਦੇ ਉੱਤੇ ਹੀ, ਸੋ ਕੋਈ ਨਾ ਕੋਈ ਗੱਲ ਨਿਕਲਦੇ ਨਾਲ, ਜ਼ਿੰਦਗੀ ਦੇ ਵਿੱਚ ਜੋ ਕੁਛ ਦੇਖਦੇ ਹਾਂ ਉਹੀ ਗੱਲ ਅਸੀਂ ਆਪਾਂ ਰੇਡੀਓ 'ਤੇ ਆ ਕੇ ਕਹਿ ਦਿੰਦੇ ਹਾਂ। ਤਾਂ ਮੈਂ ਕੋਈ ਕਿਹਾ ਗਿਆ ਹੋਵੇ ਵੱਧ ਘੱਟ, ਵੈਸੇ ਕੋਸ਼ਿਸ਼ ਕਰਦਾ ਨਾ ਕਿਹਾ ਜਾਵੇ, ਜੇ ਕਦੇ ਸਲਿਪ ਆਫ ਟੰਗ ਅਚਾਨਕ ਹੋ ਜਾਵੇ ਅਨਇੰਟੈਂਸ਼ਨਲੀ, ਤਾਂ ਉਹਦੇ ਲਈ ਆਈ ਫੀਲ ਸੌਰੀ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
We have a townhouse complex coming to Burlington. Superb location right off the QEW and minutes from the lake. It's a very limited release, prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر۔ محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
COVID-19 کر کے سارا کام آن لائن ہو گیا، گروسری آن لائن ہو گئی، ٹیوشن آن لائن ہو گئی، اور تا ہور کل مینوں ریا نے دسیا کہ سوڈی فرنیچر والے بھی ہن آن لائن فرنیچر سیل کر رہے ہیں۔
بالکل ٹھیک سنیا، تے ہن انہاں دیاں دونوں لوکیشنز کھل گئیاں ہن۔
برمٹن دے سب تو بڑے فرنیچر سٹورز وچوں ایک سوڈی فرنیچر تے ہن COVID-19 دے دوران انہاں دی ویب سائٹ sodifurniture.com تے جاؤ اتے اپنی پسند دا فرنیچر سلیکٹ کرو، سٹور وچ آ کے سیم فرنیچر دیکھو اتے سیم پرائز تے لو۔ انہاں دیاں دوویں لوکیشنز ہن کھل گئیاں ہن۔ فار مور information call 905-874-7171.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल